ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨਾ ਬੂਡਤੇ ਅਧਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨਾ ਬੂਡਤੇ ਅਧਕਾਈ ਰਹਾਉ ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਦ ਆਈ ਅਜਾਮਲ ਗਜ ਗਨ ਕਾ ਪਤਤ ਕਰਮ ਕੀਨੇ ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ ਰਾਮ ਨਾਮ ਸ਼ਾਡ ਅੰਮ੍ਰਿਤ ਕਾਹੇ ਬਿਖ ਖਾਈ ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਰਬੱਤ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਧਾਰਿਆ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਿਵ ਦੇ ਸੰਯੋਗ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਸਮੁੱਚੀ ਮਾਨਵਤਾ ਦੀ ਕਲਿਆਣ ਵਾਸਤੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ, ਜਿਸ ਸਤਿਗੁਰੂ ਪਾਤਸ਼ਾਹ ਦੇ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਆਪ ਜੀ ਗੁਰਮੁਖ ਸੰਗਤਾਂ ਰੋਜ਼ਾਨਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹੋ। ਆਓ ਆਪਣੀਆਂ ਮਨ ਬਿਰਤੀਆਂ ਨੂੰ ਕੁਝ ਸਮੇਂ ਵਾਸਤੇ ਕਰੀਏ ਇਕਾਗਰ, ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਵਚਨ ਹੁਕਮਨਾਮਾ ਸ੍ਰੀ ਮੁੱਖ ਵਾਕ ਸਾਹਿਬ ਦੇ ਦੁਆਰਾ ਬਖਸ਼ਿਸ਼ ਕੀਤੇ ਨੇ, ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ। ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਅੱਜ ਦਾ ਇਹ ਪਾਵਨ ਪਵਿੱਤਰ ਗੁਰਬਾਣੀ ਦਾ ਫੁਰਮਾਨ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਧਨਾਸਰੀ ਰਾਗਣੀ ਦੀ ਭਗਤ ਬਾਣੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੋਇਆ ਹੈ। ਇਸ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਦਾ ਜ਼ਿਕਰ ਕਰਦਿਆਂ ਸਾਨੂੰ ਬਖਸ਼ਿਸ਼ ਕੀਤੀ ਕਿ ਐ ਜੀਵ, ਇੱਕ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪ ਲੈ, ਜਿਸ ਦੇ ਨਾਲ ਤੈਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣ, ਹਰ ਤਰ੍ਹਾਂ ਦੀਆਂ ਤੇਰੀਆਂ ਮਨ ਦੀਆਂ ਭਾਵਨਾਵਾਂ ਕਾਮਨਾਵਾਂ ਦੀ ਪੂਰਤੀ ਹੋਵੇਗੀ। ਇਹ ਜਪਿਆ ਹੋਇਆ ਨਾਮ ਤੈਨੂੰ ਪਰਮਾਤਮਾ ਵਾਹਿਗੁਰੂ ਦੇ ਵਿੱਚ ਭੇਦ ਕਰ ਦੇਵੇਗਾ। ਬੜੇ ਪਿਆਰ ਵਿੱਚ ਆ ਕੇ ਭਗਤ ਕਬੀਰ ਸਾਹਿਬ ਜੀ ਸਾਨੂੰ ਸਿੱਖਿਆ ਦਿੰਦੇ ਨੇ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਜਦੋਂ ਕਿਸੇ ਇੱਕ ਵਚਨ ਨੂੰ, ਕਿਸੇ ਆਪਣੀ ਇੱਕ ਬਾਤ ਗੱਲ ਨੂੰ ਚੰਗੀ ਤਰ੍ਹਾਂ ਪਰਪੱਕ ਕਰਵਾਉਣਾ ਹੋਵੇ, ਉਹਦੇ 'ਤੇ ਵਾਰ ਵਾਰ ਜ਼ੋਰ ਦਿੱਤਾ ਜਾਂਦਾ ਹੈ। ਭਗਤ ਜੀ ਨੇ ਇੱਥੇ ਬਚਨ ਆਖੇ ਕਿ ਹੇ ਮੇਰੇ ਭਾਈ ਭਰਾਵੋ ਗੁਰਸਿੱਖ ਮਿੱਤਰੋ, ਰਾਮ ਰਮੇ ਹੋਏ ਪਰਮਾਤਮਾ ਵਾਹਿਗੁਰੂ ਜੀ ਦਾ ਤੂੰ ਸਿਮਰਨ ਕਰਿਆ ਕਰ। ਤੈਨੂੰ ਫਿਰ ਬਚਨ ਕਹਿੰਦੇ ਕਿ ਪਰਮਾਤਮਾ ਦਾ ਸਿਮਰਨ ਕਰ ਲੈ। ਫਿਰ ਤੈਨੂੰ ਤੀਸਰੀ ਵਾਰੀ ਇਹ ਦੁਹਰਾ ਦਿੰਦੇ ਹਾਂ ਕਿ ਰਾਮ ਪਰਮਾਤਮਾ ਦਾ ਸਿਮਰਨ ਕਰ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਵਾਹਿਗੁਰੂ ਜੀ ਦਾ ਜਿਹੜੇ ਰਮੇ ਹੋਏ ਪਰਮਾਤਮਾ ਦਾ ਸਿਮਰਨ ਹੈ, ਤਿੰਨ ਵਾਰੀ ਸ਼ਬਦ ਵਰਤਿਆ ਹੈ। ਪਹਿਲਾ ਰਾਮ ਸਿਮਰ, ਤੂੰ ਆਪਣੇ ਮਨ ਦੇ ਕਰਕੇ ਪਰਮਾਤਮਾ ਵਾਹਿਗੁਰੂ ਨੂੰ ਸ਼ੁਭ ਸੰਕਲਪਾਂ ਦੇ ਨਾਲ ਸਿਮਰਿਆ ਕਰ, ਚੇਤੇ ਕਰਿਆ ਕਰ। ਦੂਸਰੇ ਨੰਬਰ 'ਤੇ ਤੇਰੀ ਜਿਹੜੀ ਬਾਣੀ ਹੈ, ਤੇਰੇ ਬਚਨ ਅੰਦਰੋਂ ਫੁਰਦੇ ਨੇ, ਇਹਨਾਂ ਨਾਲ ਪਰਮਾਤਮਾ ਵਾਹਿਗੁਰੂ ਨੂੰ ਬੋਲ ਕਰਕੇ ਜਵਾਨ ਬਾਣੀ ਦੇ ਨਾਲ ਵੀ ਸਿਮਰਿਆ ਕਰ। ਤੀਸਰੇ ਨੰਬਰ ਤੇ ਤੇਰਾ ਜਿਹੜਾ ਸਰੀਰ ਹੈ ਇਸ ਸਰੀਰ ਕਰਕੇ ਸਾਵਧਾਨ ਇਕਾਗਰ ਚੀਤ ਹੋ ਕੇ ਪਰਮਾਤਮਾ ਵਾਹਿਗੁਰੂ ਦਾ ਚਿੰਤਨ ਕਰ। ਮਨ ਬਾਣੀ ਸਰੀਰ ਦੇ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਕਰ, ਜਾਂ ਇਸੇ ਪ੍ਰਕਾਰ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਰਾਮ ਰਮਿਆ ਹੋਇਆ ਪਰਮੇਸ਼ਰ ਹੈ, ਉਸ ਦਾ ਜੀਵਾਂ ਨੇ ਭੂਤ ਕਾਲ ਵਿੱਚ ਵੀ ਸਿਮਰਨ ਕੀਤਾ। ਬੜੇ ਰਿਸ਼ੀ ਮੁਨੀ ਜਪੀ ਤਪੀ ਸੰਤ ਭਗਤ ਗੁਰੂ ਦੇ ਪਿਆਰੇ ਗੁਰਸਿੱਖ ਹੋਏ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ। ਉਹਨਾਂ ਤੋਂ ਸਿੱਖਿਆ ਲੈ ਕੇ ਤੂੰ ਵੀ ਸਿਮਰਿਆ ਕਰ। ਅੱਜ ਜਿਹੜਾ ਵਰਤਮਾਨ ਸਮਾਂ ਚੱਲਦਾ ਇਹਦੇ ਵਿੱਚ ਵੀ ਪਰੇ ਤੋਂ ਪਰੇ ਰੂਹਾਂ ਪਈਆਂ ਨੇ ਜਿਹੜੀਆਂ ਅਜਾਪਾ ਜਾਪ ਪਰਮਾਤਮਾ ਦਾ ਸਿਮਰਨ ਕਰਨ ਦੇ ਵਿੱਚ ਮਗਨ ਹੋਈਆਂ ਨੇ। ਉਹਨਾਂ ਐਸੀਆਂ ਰੂਹਾਂ ਗੁਰਮੁਖਾਂ ਵੱਲ ਨਜ਼ਰ ਮਾਰ ਕਰਕੇ ਤੂੰ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਕਰ। ਕੱਲ੍ਹ ਨੂੰ ਜਿਹੜਾ ਸਮਾਂ ਆਉਣਾ ਹੈ ਭਵਿੱਖਤ ਸਮਾਂ, ਉਹਦੇ ਵਿੱਚ ਵੀ ਬੇਅੰਤ ਐਸੀਆਂ ਰੂਹਾਂ ਪਰਮਾਤਮਾ ਦੇ ਸਿਮਰਨ ਕਰਨ ਵਾਲੀਆਂ ਹੋਣਗੀਆਂ। ਇਹ ਤਿੰਨਾਂ ਸਮਿਆਂ ਵਿੱਚ ਪਰਮਾਤਮਾ ਦਾ ਸਿਮਰਨ ਜਿਹੜਾ ਅਖੰਡ ਹੈ, ਇੱਕ ਰਸ ਹੈ, ਇਹ ਨਾਸ ਨਹੀਂ ਹੋਣ ਵਾਲਾ। ਹੇ ਮੇਰੇ ਭਾਈ ਭਰਾਤਾ ਜਨੋ, ਗੁਰੂ ਦੇ ਪਿਆਰੇ ਗੁਰਸਿੱਖੋ, ਮਨ ਕਰਕੇ, ਬਾਣੀ ਕਰਕੇ ਅਤੇ ਸਰੀਰ ਕਰਕੇ ਰਾਮ ਪਰਮਾਤਮਾ ਰਮੇ ਹੋਏ ਦੇ ਨਾਮ ਨੂੰ ਸਿਮਰਿਆ ਕਰ।
ਰਾਮ ਨਾਮ ਸਿਮਰਨ ਬਿਨਾ ਬੂਢ ਤੇ ਅਧਕਾਈ।
ਰਾਮ ਰਮੇ ਹੋਏ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕੀਤੇ ਤੋਂ ਬਿਨਾ ਨਜ਼ਰ ਮਾਰ ਕੇ ਵੇਖ ਲੈ, ਦੁਨੀਆਂ ਵਿੱਚ ਅਧਕਾਈ ਦਾ ਅਰਥ ਹੈ ਬਹੁਤ ਜ਼ਿਆਦਾ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਇੰਨੇ ਜੀਵ ਬੂੜ ਤੇ ਡੁੱਬ ਗਏ ਨੇ, ਨਰਕਾਂ ਦੇ ਗਾਮੀ ਹੋ ਗਏ ਨੇ, 84 ਲੱਖ ਜੂਨਾਂ ਦੇ ਚੱਕਰਾਂ ਵਿੱਚ ਡਿੱਗ ਪਏ ਨੇ। ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਏ ਦੇਸ ਲੰਮੇ। ਪਰਮਾਤਮਾ ਦਾ ਜਿਹੜਾ ਜਪਿਆ ਹੋਇਆ ਨਾਮ ਹੈ ਇਹ ਤੈਨੂੰ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲਵੇਗਾ। ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ, ਪਰਮਾਤਮਾ ਦੇ ਨਾਮ ਨਾਲ ਜੁੜੇ ਨਹੀਂ, ਬਹੁਤ ਸਾਰੇ ਜੀਵ 84 ਲੱਖ ਜੂਨਾਂ ਦੇ ਵਿੱਚ ਸੰਸਾਰ ਦੀ ਘੁੰਮਣ ਘੇਰੀ ਦੇ ਵਿੱਚ ਹੀ ਡੁੱਬ ਕਰਕੇ ਖਤਮ ਹੋ ਗਏ ਹਨ। ਵਿਸਰਾਮ ਦੇ ਕੇ, ਅਸਥਾਈ ਦੇ ਕਰਕੇ ਭਗਤ ਕਬੀਰ ਸਾਹਿਬ ਜੀ ਉਚਾਰਨ ਕਰਦੇ ਹਨ।
ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ।
ਜਿਹੜੀਆਂ ਚੀਜ਼ਾਂ ਤੋਂ ਮਨਾ ਆਪਣੀਆਂ ਅੱਖਾਂ ਦੇ ਨਾਲ ਸੰਸਾਰ ਵਿੱਚ ਸਾਹਮਣੇ ਦੇਖਦਾ, ਇਹਨਾਂ ਵਿੱਚ ਬਨਤਾ ਤੇਰੀ ਜਿਹੜੀ ਪਤਨੀ ਇਸਤਰੀ ਹੈ, ਸੁੱਤ ਪੁੱਤਰ ਤੈਨੂੰ ਸਾਹਮਣੇ ਦਿਸਦੇ ਨੇ। ਦੇਹ ਦਾ ਅਰਥ ਤੇਰਾ ਜਿਹੜਾ ਪੰਜ ਤੱਤਾਂ ਦਾ ਹੱਡ ਚੰਮ ਦਾ ਸਰੀਰ ਤੂੰ ਦੇਖਦਾ, ਤੇ ਗ੍ਰੇਹ ਦਾ ਅਰਥ ਹੈ ਸਾਧ ਸੰਗਤ ਜਿਹੜੇ ਮਕਾਨ ਮੰਦਰ ਹਨ, ਮਹਿਲ ਮਾੜੀਆਂ ਦਿਸਦੀਆਂ ਨੇ। ਸਰੀਰ ਵੇਖਦਾ ਪੁੱਤਰ ਦਿਸਦੇ ਤੇ ਪਤਨੀ ਨਜ਼ਰ ਆਉਂਦੀ ਹੈ। ਬਾਕੀ ਭਗਤ ਜੀ ਕਹਿੰਦੇ ਸੰਪਦ ਸੁਖਦਾਈ, ਸੰਪਦ ਨਾਮ ਹੁੰਦਾ ਵਿਭੂਤੀ ਦਾ, ਜਿਵੇਂ ਹਾਥੀ ਘੋੜੇ ਤਵੇਲਿਆਂ ਵਿੱਚ ਖੜੇ ਨੇ, ਸੁੱਖ ਦੀਆਂ ਸਵਾਰੀਆਂ ਤੈਨੂੰ ਸੁੱਖ ਦੇਣ ਵਾਲੀਆਂ ਇਹ ਸਾਰੀਆਂ ਨਜ਼ਰੀ ਪੈਂਦੀਆਂ ਹਨ।
ਇਨ ਮੈਂ ਕਸ਼ ਨਾਹੇ ਤੇਰੋ ਕਾਲ ਅਵਧ ਆਈ।
ਜਿਸ ਵੇਲੇ ਤੇਰੇ ਉੱਪਰ ਕਾਲ ਮੌਤ ਦਾ ਸਮਾਂ ਆ ਗਿਆ, ਤੇ ਸਮੇਂ ਦੀ ਅਵਧ ਕਹੀਏ ਜਿਹੜੀ ਹੱਦ ਹੈ, ਸੀਮਾ ਆ ਗਈ, ਸਮਾਪਤੀ ਹੋ ਗਈ, ਸਰੀਰ ਜਦੋਂ ਤੇਰਾ ਛੁੱਟ ਜਾਣਾ ਅੰਤਲੇ ਸਮੇਂ, ਇਨ ਮੈਂ ਕਸ਼ ਨਾਹੇ ਤੇਰੋ, ਇਹਨਾਂ ਸਾਰੀਆਂ ਵਸਤੂਆਂ ਦੇ ਵਿੱਚੋਂ ਤੇਰਾ ਕੁਝ ਵੀ ਨਹੀਂ ਹੋਵੇਗਾ, ਨਾ ਬਨਤਾ ਪਤਨੀ ਦਿਸੇਗੀ, ਨਾ ਸੁੱਤ ਪੁੱਤਰ ਤੇਰੇ ਸਾਹਮਣੇ ਹੋਣਗੇ, ਨਾ ਤੇਰਾ ਸਰੀਰ ਨਾਲ ਤੁਰੇਗਾ, ਨਾ ਗ੍ਰਹਿ ਮੰਦਰ ਮਕਾਨ ਮਹਿਲ ਮਾੜੀਆਂ ਤੁਰਨਗੀਆਂ, ਤੇ ਨਾ ਤੇਰੇ ਨਾਲ ਹਾਥੀ ਤੇ ਘੋੜੇ ਜਾਣਗੇ। ਇਹ ਤਾਂ ਓਨੀ ਦੇਰ ਤੱਕ ਹੀ ਦਿਸਦੇ ਨੇ ਜਿੰਨੀ ਦੇਰ ਤੱਕ ਤੇਰਾ ਅੰਤਲਾ ਸਮਾਂ ਨਹੀਂ ਆ ਜਾਂਦਾ। ਜਦੋਂ ਉਹ ਸਮਾਂ ਆ ਗਿਆ, ਤੇਰੀ ਉਮਰਾਂ ਦੀ ਹੱਦ ਪੂਰੀ ਹੋ ਗਈ, ਇੱਕ ਵੀ ਚੀਜ਼ ਤੇਰੀ ਇਹਨਾਂ ਵਿੱਚੋਂ ਸਹਾਈ ਨਹੀਂ ਹੋਵੇਗੀ।
ਅਜਾਮਲ गन गन का पतत करम कीने।
दुनिया विच नजर मार के वेख ले मना जेड़ा अजा मल पापी होया बेसवागामी होया ते इसलिए राज पंडित दा विद्वान दा पुत्र सी चंगे उस्ताद गुरु कोल पढ़न वास्ते पिता ने पाया उस्ताद ने बचन कर दिता सी गुरु ने भी शहर दे विच ही नहीं लंघना बाहरले रास्ते आना एक दिन गुरु दे बचना तो अनकारी हो के शहर दे अंदर ही लंघन लग्या ते बेसवा दे हाव भाव वेख करके मन मोहया गया ते फिर ऐसा उस दे नाल स्नेह बनिया कि जिहड़े छे पुत्र उस बेसवा तो पैदा किते ते फिर घर विच एक रब दे प्यारे दा फेरा पै गया ते उहने कह दिता सी कि तू अपना जिहड़ा अगला पुत्र होवेगा उहदा नाम तू नारायण रखना नरा नरा विच आया होया नारायण जो परमेश्वर परमात्मा है ते ओ नाम रखिया ते अंतला समा जदों फिर उहदा आया ता अंतले समय फिर पुत्र नू याद करदियां नारायण नारायण सिमरदियां नारायण परमात्मा विच सुरत जुड़ गई ते इस प्रकार ये अजामल पापी दा उधार होया सी बड़ी लंबी इहदी साखी है गाज नाम है हाथी दा हरी हर क्षेत्र दे उपर पटना साहिब दे कोल ये स्थान है जिथे ये हाथी ते तंदुआ दोहां दी साखी गुरबाणी वे सतगुरु ने प्रमाण दिता है ये पुराने अपने पिछले जन्म दे विच गंधर्व दे पुत्र सी दोवें हाथी ये वड्डा सी ते जिहड़ा तंदुआ ये छोटा सी हाथी ने इस वड्डे पुत्र ने जिहड़े भरा ने छोटे भरा दा सारा कुछ जबत कर लिया ते छोटे ने बचन कह दिते सी इन्हां दी बाक सीधी सी दोनां दी जो बचन कर दिंदे सी पूरे हुंदे सन उहने कह दिता हाथी वांग सारा कुछ मल के बैठ गया जा हाथी बन ते दूजे पासे ने कह दिता सी गंधर्व दा पुत्र होण करके ते तू तदुए दी जूनी विच जा के पै इन्हां दा वैर जिहड़ा पिछले जन्म दा चलिया आउंदा ते जदों हाथी दा जन्म मिलिया इशनान करन वास्ते हरी हर क्षेत्र वाले स्थान ते पुजिया विच तंदुआ बैठा सी उहने अपनियां जंजीरां पा करके तारां पा के नूं खिंच लिया जदों ये हेठां नूं डुब्बण लग्या बड़ियां अरदासां फरियादां कीतियां ते ना खेड़ा छुटिया ते जदों साध संगत सारा डुब गया थोड़ी जी सोंडे दी बाहर रही एक कमल दा फुल तरिया आउंदा सी ने सोंड विच चुक के परमात्मा वल उच्चियां चुक के पुकार कीती कि हे परमात्मा हुण सारियां आसा टुट गईयां तू ही मेरा रखवाला हो सकदा है वाहिगुरु दे अगे कीती अरदास बेनती दुखी हिरदे नाल बड़ी जल्दी परवानी जांदी है क्योंकि मन उत्थे बहुत जल्दी एकागर हो जांदा है फिर इहदियां तंदुए दियां तारां कट करके परमात्मा वाहिगुरु ने उत्थे हरी हर क्षेत्र तो ये हाथी नूं मुक्त कराया सी उह बचन भगत कबीर साहिब जी गज हाथी दा कर रहे ने अगे तीजा बचन कीता है गनका ते जिहड़ी गनका इस प्रकार ये बेसवा सी बहुत सारे पुरखां नाल रत करन वाली तन अपना गहने रख करके विशे बकारां नूं भोगदी सी ਤਾਂ ਇਹਦੇ ਘਰ ਵਿੱਚ ਰੱਬ ਦੇ ਪਿਆਰੇ ਮਹਾਂਪੁਰਖ ਆਏ ਨੇ ਕੁਝ ਸਮਾਂ ਬਤੀਤ ਕੀਤਾ ਹੈ ਰਹਿ ਕਰਕੇ ਤੇ ਇਹਦੇ ਪਾਪ ਕਰਮਾਂ ਨੂੰ ਵੇਖ ਕੇ ਕਹਿ ਦਿੱਤਾ ਆ ਤੈਨੂੰ ਤੋਤਾ ਦਿੰਦੇ ਇਹਨੂੰ ਪੜ੍ਹਾਇਆ ਕਰ ਪਿੰਜਰੇ ਵਿੱਚ ਤੋਤਾ ਬੰਦ ਕਰਕੇ ਦਿੱਤਾ ਜਦੋਂ ਅੰਮ੍ਰਿਤ ਵੇਲਾ ਹੋਣਾ ਉੱਠ ਕਰਕੇ ਰਾਮ ਰਾਮੇ ਤੋਂ ਰਟਾਇਆ ਕਰ ਜਦੋਂ ਇਸੇ ਤਰ੍ਹਾਂ ਕਈ ਦਿਨ ਕਰਦੀ ਰਹੀ रात हनेरी होण करके अमृत वेले पिंजरे विच ओह सप आ के बड़िया उहने तोते दे डंग मारिया तोते दी मौत हो गई जदों इस गनका बेसवा ने राम कहा ते तोते ने जवाब ना दिता पिंजरे विच हथ पा के वेखण लगी तां उस वेले सप ने हथ ते डंग मारिया राम कहिंदी होई दे उत्थे प्राण निकल गए इसलिए साध संगत ओ जिहड़ी गनका बेसवा सी ते ए भी संसार तो मुक्त हो गई ए परमात्मा राम वाहिगुरु दे सिमरन दियां बरकतां ने भगत कबीर साहिब जी कहिंदे अजा मल पापी गज जिहड़ा हाथी सी ते गनका बेसवा सी ए की करदे सन पतत करम कीने सारी जिंदगी विच इन्हां ने पतत जिहड़े पापियां वाले कर्म कीते विशे बकार भोगणे ਇਨ੍ਹਾਂ ਵਿੱਚ ਹੀ ਜੀਵਨ ਇਨ੍ਹਾਂ ਦਾ ਗਲਤਾਨ ਹੋਇਆ ਸੀ।
ਉੱਤਰ ਪਾਰ ਪਰੇ ਰਾਮ ਨਾਮ ਲੀਨੇ,
ਜਦੋਂ ਇਨ੍ਹਾਂ ਨੇ ਰਾਮ ਰਮੇ ਹੋਏ ਪਰਮਾਤਮਾ ਦਾ ਨਾਮ ਲਿਆ, ਚਾਹੇ ਅਜਾ ਮਲ ਨੇ ਲੈ ਲਿਆ, ਚਾਹੇ ਹਾਥੀ ਨੇ ਪੁਕਾਰ ਕਰ ਦਿੱਤੀ ਪਰਮਾਤਮਾ ਦਾ ਨਾਮ ਲੈ ਕੇ, ਚਾਹੇ ਗਨਕਾ ਨੇ ਪਰਮਾਤਮਾ ਵਾਹਿਗੁਰੂ ਦਾ ਨਾਮ ਲਿਆ, ਵਾਹਿਗੁਰੂ ਜੀ ਦਾ ਨਾਮ ਲੈਣ ਦੇ ਨਾਲ ਤੇਉਂ ਉੱਤਰ ਪਾਰ ਪਏ। ਇਹ ਜਿੰਨੇ ਗਿਣਤੀ ਕੀਤੀ ਸਾਰੇ ਦੇ ਸਾਰੇ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਗਏ, ਜੰਮਣ ਮਰਨ ਤੋਂ ਰਹਿਤ ਹੋ ਕਰਕੇ ਅਟਲ ਪਦਵੀਆਂ ਨੂੰ ਚਲੇ ਗਏ।
ਕੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ।
ਭਗਤ ਜੀ ਸਾਨੂੰ ਸਿੱਖਿਆ ਦਿੰਦੇ ਨੇ, ਕਹਿੰਦੇ ਨੇ ਕਿ ਤੂੰ ਸੂਕਰ ਸੂਰਾਂ ਦੀਆਂ ਜੂਨਾਂ ਵਿੱਚੋਂ ਲੰਘ ਕਰਕੇ ਆਇਆ, ਕੂਕਰ ਕੁੱਤਿਆਂ ਦੀਆਂ ਜੂਨਾਂ ਤੋਂ ਭੋਗਣੀਆਂ ਕੀਤੀਆਂ ਨੇ, ਇਨ੍ਹਾਂ ਵਿੱਚ ਭਰਮੇ ਘੁੰਮਦਾ ਘੁੰਮਦਾ ਮਨੁੱਖਾ ਜਨਮ ਦੇ ਵਿੱਚ ਆ ਗਿਆ, ਤਉ ਲਾਜ ਨਾ ਆਈ, ਹਾਲੇ ਵੀ ਤੈਨੂੰ ਲੱਜਾ ਕੋਈ ਸ਼ਰਮ ਨਹੀਂ ਆਉਂਦੀ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਹ ਸਾਰੀਆਂ ਜੂਨਾਂ ਵਿੱਚੋਂ ਲੰਘ ਕਰਕੇ ਤੂੰ ਆਇਆ ਹੈ, ਕਿਉਂ ਤੂੰ ਮਨਾ ਭੁੱਲ ਗਿਆ ਵੀ ਮੈਂ ਸੂਰਾਂ ਦੀ ਜੂਨ ਵਿੱਚ ਵੀ ਲੰਘਿਆ, ਕਿਉਂ ਤੂੰ ਭੁੱਲ ਗਿਆ ਕੁੱਤਿਆਂ ਦੀਆਂ ਜੂਨਾਂ ਵੀ ਮੈਂ ਭੋਗਣਾ ਕੀਤੀਆਂ ਨੇ, ਹਾਲੇ ਵੀ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦੇ, ਨਹੀਂ ਫਿਰ ਅੱਗੇ ਤੈਨੂੰ ਇਹ ਜੂਨਾਂ ਜਾ ਕਰਕੇ ਫਿਰ ਤਿਆਰ ਹੋ ਜਾਣੀਆਂ। 84 ਲੱਖ ਜੂਨਾਂ ਨੂੰ ਭੋਗ ਕਰਕੇ ਮਸਾਂ ਮਸਾਂ ਮਾਨਸ ਦੇਹੀ ਮਿਲਦੀ ਹੈ। ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਾ, ਜੇ ਪੌੜੀ ਮਨੁੱਖਾ ਜਨਮ ਦੀ ਨਿਕਲ ਗਈ ਹੱਥੋਂ ਤੇ ਫਿਰ 84 ਲੱਖ ਜੂਨਾਂ ਦਾ ਚੱਕਰ ਤਿਆਰ ਹੈ। ਇਸ ਲਈ ਭਗਤ ਜੀ ਕਹਿ ਰਹੇ ਨੇ, ਕਹਿੰਦੇ ਕੂਕਰਾਂ ਦੀ ਜੂਨ ਸੂਕਰ ਸੂਰਾਂ ਦੀ ਜੂਨਾਂ ਵਿੱਚੋਂ ਲੰਘ ਕੇ ਆਇਆ, ਮਨਾ ਤੈਨੂੰ ਹਾਲੇ ਵੀ ਕੋਈ ਲੱਜਾ ਨਹੀਂ ਆਉਂਦੀ ਹੈ।
ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ।
ਰਾਮ ਰਮੇ ਹੋਏ ਪਰਮਾਤਮਾ ਵਾਹਿਗੁਰੂ ਦਾ ਨਾਮ ਜਿਹੜਾ ਅੰਮ੍ਰਿਤ ਮਿਰਤੂ ਤੋਂ ਰਹਿਤ ਕਰ ਦੇਣ ਵਾਲਾ, ਅਟਲ ਪਦਵੀ ਦੇਣ ਵਾਲਾ, ਉਹਨੂੰ ਤੇ ਤੂੰ ਛਾੜ ਛੱਡ ਦਿੱਤਾ ਹੈ। ਕਾਹੇ ਬਿਖ ਖਾਈ, ਕਾਹਦੇ ਵਾਸਤੇ ਬਿਖ ਵਿਸ਼ਿਆਂ ਦੀ ਜ਼ਹਿਰ ਨੂੰ ਖਾਈ ਜਾਣਾ ਹੈ।
ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ।
ਦੋ ਤਰ੍ਹਾਂ ਦੇ ਕਰਮ ਵਿਦਵਾਨਾਂ ਨੇ ਮੰਨੇ, ਇੱਕ ਵਿਧੀ ਕਰਮ ਹੁੰਦੇ ਜਿਨ੍ਹਾਂ ਦੀਆਂ ਵਿਧੀਆਂ ਵੇਦਾਂ ਵਿੱਚ ਲਿਖੀਆਂ ਮਿਲਦੀਆਂ ਵੀ ਆਹ ਢੰਗ ਦੇ ਨਾਲ ਆਹ ਕਰਮ ਕਰਨਾ ਚਾਹੀਦਾ ਤੇ ਆਹ ਫਲ ਮਿਲੇਗਾ। ਇੱਕ ਕਰਮ ਹੁੰਦੇ ਨਖੇਧ ਕਰਮ, ਜਿਨ੍ਹਾਂ ਤੋਂ ਵੇਦਾਂ ਸ਼ਾਸਤਰਾਂ ਨੇ ਮਨੁੱਖ ਨੂੰ ਰੋਕਣਾ ਕੀਤਾ, ਵਰਜਿਤ ਕੀਤਾ ਹੋਵੇ। ਭਗਤ ਜੀ ਪਿਆਰ ਵਿੱਚ ਆ ਕੇ ਕਹਿੰਦੇ, ਤਾਜ ਭਰਮ ਕਰਮ ਵਿਧ ਨਖੇਧ, ਇਹ ਦੋ ਤਰ੍ਹਾਂ ਦੇ ਵਿਧੀ ਤੇ ਨਖੇਧ ਜਿਹੜੇ ਕਰਮ ਹਨ, ਇਹਨਾਂ ਦਾ ਭਰਮ ਮਨ ਦੇ ਵਿੱਚੋਂ ਤੂੰ ਕੱਢ ਦੇਣਾ ਕਰ, ਜਾਂ ਇਹ ਭਰਮ ਪੈਦਾ ਕਰਨ ਵਾਲੇ ਨੇ ਚਾਹੇ ਬੇੜੀ ਲੋਹੇ ਦੀ ਹੋਵੇ ਚਾਹੇ ਸੋਨੇ ਦੀ, ਦੋਵੇਂ ਡੋਬ ਦੇਣਗੀਆਂ। ਜਿਹੜੇ ਤੇ ਵਿਧੀ ਕਰਮ ਹਨ ਇਹ ਤਾਂ ਸੋਨੇ ਦੀ ਬੇੜੀ ਵਰਗੇ ਨੇ, ਜਿਹੜੇ ਨਖਿੱਧ ਕਰਮ ਹਨ ਜਿਨ੍ਹਾਂ ਤੋਂ ਰੋਕਿਆ ਇਹ ਲੋਹੇ ਦੀ ਬੇੜੀ ਵਰਗੇ ਨੇ। ਇਸ ਲਈ ਮਨ ਦੇ ਅੰਦਰ ਜਿਹੜਾ ਐਸਾ ਭਰਮ ਪਾਉਣ ਵਾਲੇ ਇਹ ਕਰਮ ਹਨ, ਇਹਨਾਂ ਨੂੰ ਤਜ ਤੋਂ ਤਿਆਗ ਦੇ। ਫਿਰ ਕਰਨਾ ਕੀ ਕਰੇ ਤੇ ਕਹਿੰਦੇ ਰਾਮ ਨਾਮ ਲੇਹੀ, ਇੱਕ ਪਰਮਾਤਮਾ ਵਾਹਿਗੁਰੂ ਰਾਮ ਰਮੇ ਹੋਏ ਦੇ ਨਾਮ ਨੂੰ ਲੇਹੀ ਤੂੰ ਲੈਣਾ ਸ਼ੁਰੂ ਕਰ ਦੇ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਦਾ ਸ਼ਬਦ ਕਰੋੜਾਂ ਕਰਮਾਂ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ। ਇਹ ਭਰਮ ਭੁਲੇਖੇ ਤੇਰੇ ਮਨ ਵਿੱਚ ਜਿਹੜੇ ਵਿਧ ਤੇ ਨਖੇਧ ਕਰਮਾਂ ਦੇ, ਇਹਨਾਂ ਨੂੰ ਛੱਡ ਕੇ ਇੱਕ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦੇ।
ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ।
ਗੁਰਾਂ ਦੀ ਪ੍ਰਸਾਦ ਕਿਰਪਾ ਦਾ ਪਾਤਰ ਬਣ ਕਰਕੇ, ਗੁਰੂ ਦਾ ਜਨ ਦਾਸ ਬਣ ਕਰਕੇ ਕਬੀਰ ਜੀ ਕਹਿੰਦੇ ਰਾਮ ਕਰ ਸਨੇਹੀ। ਇੱਕ ਰਾਮ ਰਮੇ ਹੋਏ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਲ ਤੂੰ ਸਨੇਹੀ ਪ੍ਰੇਮ ਕਰਿਆ ਕਰ। ਜਦੋਂ ਇੱਕ ਦੇ ਨਾਲ ਤੇਰਾ ਪਰਮਾਤਮਾ ਵਾਹਿਗੁਰੂ ਦੇ ਨਾਲ ਪ੍ਰੇਮ ਬਣ ਜਾਣਾ ਕਰੇਗਾ, ਤਾਂ ਸਾਧ ਸੰਗਤ ਕਿਹੜਾ ਕਰਮ ਜਿਹੜਾ ਉਹ ਕੱਟਿਆ ਨਾ ਜਾਵੇ। ਸਤਿਗੁਰੂ ਪਾਤਸ਼ਾਹ ਆਪਣੇ ਪਿਆਰੇ ਗੁਰਸਿੱਖਾਂ ਦੇ ਜਿਤਨੇ ਵੀ ਕਰਮ ਹਨ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਗੁਰੂ ਸਾਹਿਬ ਨਹੀਂ ਵੇਖਦੇ ਜਦੋਂ ਤਰਸ ਕਰਨ ਤੇ ਆਉਂਦੇ, ਇਹ ਸਮਾਨ ਪਾਪ ਕੀਤੇ, ਇਹਨੇ ਬੱਜਰ ਪਾਪ ਕੀਤੇ ਨੇ, ਇੱਕ ਖਿਨ ਵਿੱਚ ਹੀ ਸਾਰੇ ਕਰਮਾਂ ਦਾ ਲੇਖਾ ਜੋਖਾ ਨਿਬੇੜ ਦਿੰਦੇ ਨੇ। ਤੂੰ ਸਨੇਹ ਕਰ, ਪਿਆਰ ਕਰਿਆ ਕਰ ਪਰਮਾਤਮਾ ਨਾਲ, ਗੁਰੂ ਦੇ ਨਾਲ, ਬਾਕੀ ਜ਼ਿੰਮੇਵਾਰੀ ਅੱਗੇ ਗੁਰੂ ਤੇ ਪਰਮਾਤਮਾ ਦੀ ਹੋਵੇਗੀ। ਇਸ ਲਈ ਇਹ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਰੂਪ ਬਚਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਦੁਆਰਾ ਬਖਸ਼ਿਸ਼ ਕੀਤੇ ਹਨ। ਅੱਜ ਸਾਧ ਸੰਗਤ ਜੀ, ਸਾਵਣ ਦੇ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਦਿਹਾੜਾ ਹੈ। ਆਓ ਕੁਝ ਸਮੇਂ ਲਈ ਹੁਣ ਸਾਵਣ ਦੇ ਮਹੀਨੇ ਦੀ ਵਿਚਾਰ ਪੰਜਵੇਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਜੋ ਦਰਸਾ ਰਹੇ ਨੇ, ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ।
ਜਿਹੜਾ ਸਾਧ ਸੰਗਤ ਜੀ, ਸਾਵਣ ਦਾ ਮਹੀਨਾ ਹੈ ਤੇ ਇਸ ਦੇ ਨਾਲ ਅਗਲਾ ਭਾਦਰੋਂ ਦਾ ਮਹੀਨਾ ਹੋਵੇਗਾ, ਇਹ ਦੋ ਮਹੀਨਿਆਂ ਦੀ ਪਾਵਸ ਰੁੱਤ ਬਣਦੀ ਹੈ। ਇਹਦੇ ਵਿੱਚ ਬਰਸਾਤਾਂ ਹੁੰਦੀਆਂ, ਬਾਰਿਸ਼ ਹੁੰਦੀ, ਮੀਂਹ ਵਰਦਾ, ਝੜੀਆਂ ਲੱਗ ਜਾਂਦੀਆਂ, ਹਰ ਪਾਸੇ ਹਰਿਆਵਲਤਾ ਬਣ ਜਾਂਦੀ ਧਰਤੀ ਦੇ ਉੱਪਰ। ਇਸੇ ਪ੍ਰਕਾਰ ਇਹ ਜਿਹੜਾ ਸਾਵਣ ਦਾ ਮਹੀਨਾ ਹੈ, ਇਸ ਸਾਵਣ ਦੇ ਮਹੀਨੇ ਮਨੁੱਖਾ ਸਰੀਰ ਦੇ ਅੰਦਰ ਜਦੋਂ ਸਤਿਗੁਰੂ ਪਾਤਸ਼ਾਹ ਬੱਦਲ ਰੂਪ ਹੋ ਕਰਕੇ ਨਾਮ ਜਲ ਦੀ ਵਰਖਾ ਕਰਦੇ, ਸਿੱਖ ਦੇ ਗਿਆਨ ਕਰਮ ਇੰਦਰੀਆਂ ਨੂੰ ਖੜਾ ਦਿੰਦੇ ਨੇ, ਮਨ ਵਿੱਚ ਖੇੜਾ ਆਨੰਦ ਬਣ ਜਾਂਦਾ। ਪੰਜਵੇਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਸਾਵਣ ਸਰਸੀ ਕਾਮਣੀ, ਇਹ ਸਾਵਣ ਦੇ ਮਹੀਨੇ ਅੰਦਰ ਉਹ ਕਾਮਣੀ ਜੀਵ ਰੂਪ ਇਸਤਰੀ, ਸਰਸੀ ਦਾ ਅਰਥ ਸਹਿਤ ਰਸਾਂ ਦੇ, ਸਹਿਤ ਆਨੰਦ ਤੇ ਖੇੜਿਆਂ ਦੇ ਉਹ ਇਸਤਰੀ ਹੁੰਦੀ ਹੈ ਜਿਸ ਦਾ ਚਰਨ ਕਮਲ ਸਿਉਂ ਪਿਆਰ, ਆਪਣੇ ਸਤਿਗੁਰੂ ਦੇ ਨਾਮ ਬਾਣੀ ਰੂਪ ਚਰਨਾਂ ਕਵਲਾਂ ਦੇ ਨਾਲ ਪਿਆਰ ਲੱਗ ਜਾਂਦਾ। ਗੁਰੂ ਦੇ ਜਿਹੜੇ ਚਰਨ ਹਨ, ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ, ਨਾਮ ਰੂਪ ਚਰਨ ਹਨ, ਕਵਲਾਂ ਦੇ ਵਾਂਗ ਦੁਨੀਆਂ ਦੇ ਮੋਹ ਮਾਇਆ ਦੇ ਚਿੱਕੜ ਤੋਂ ਗੁਰੂ ਦੇ ਚਰਨ ਨਿਰਲੇਪ ਰੱਖਣ ਵਾਲੇ ਹਨ। ਗੁਰੂ ਦੇ ਚਰਨਾਂ ਦੇ ਵਿੱਚ ਪ੍ਰੇਮ ਦਾ ਧੂੜਾ ਹੈ ਭਰਿਆ, ਭਾਉ ਭਗਤੀ ਦੀ ਸੁਗੰਧੀ ਹੈ, ਇਸ ਲਈ ਸਿੱਖ ਦੇ ਚਿੱਤ ਨੂੰ ਖੜਾਉਣ ਵਾਲੇ ਨੇ। ਜਿਨ੍ਹਾਂ ਗੁਰੂ ਦੇ ਪਿਆਰਿਆਂ ਦਾ ਇਸ ਪ੍ਰਕਾਰ ਚਰਨਾਂ ਕਵਲਾਂ ਦੇ ਨਾਲ ਪਿਆਰ ਪ੍ਰੇਮ ਲੱਗ ਗਿਆ, ਉਹ ਜੀਵ ਰੂਪ ਇਸਤਰੀ ਸਾਵਣ ਦੇ ਮਹੀਨੇ ਮਨੁੱਖਾ ਸਰੀਰ ਵਿੱਚ ਸਹਿਤ ਰਸਾਂ ਦੇ, ਸਹਿਤ ਆਨੰਦਾਂ ਦੇ ਹੁੰਦੀ ਹੈ।
ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ।
ਜਿਹੜੇ ਗੁਰੂ ਪਿਆਰਿਆਂ ਨੇ ਇੱਕੋ ਇੱਕ ਪਰਮਾਤਮਾ ਦੇ ਨਾਮ ਦਾ ਆਧਾਰ ਆਸਰਾ ਲੈ ਲਿਆ, ਸਾਰੇ ਆਸਰੇ ਛੱਡ ਦਿੱਤੇ ਨੇ, ਕਿਸ ਹੀ ਕੋਈ ਕੋਏ ਮੰਝ ਨਿਵਾਣੀ ਇੱਕ ਤੋਂ, ਕਿਉਂ ਨਾ ਮਰੀਜਾ ਰੋਏ ਜਾਂ ਲਗ ਚੇਤਨਾ ਆਵੀ। ਇਸ ਲਈ ਜਿਨ੍ਹਾਂ ਨੇ ਇੱਕ ਨਾਮ ਦਾ ਆਸਰਾ ਤੱਕ ਲਿਆ, ਸਾਰੇ ਆਸਰੇ ਨਿਕੰਮੇ ਜਾਣ ਕਰਕੇ ਛੱਡ ਦਿੱਤੇ ਨੇ, ਉਹਨਾਂ ਦੇ ਮਨ ਤਨ ਰਤਾ ਸੱਚ ਰੰਗ, ਮਨ ਵੀ ਤੇ ਤਨ ਵੀ ਸੱਚੇ ਪਰਮਾਤਮਾ ਦੇ ਨਾਮ ਰੰਗ ਦੀ ਰੰਗਤ ਦੇ ਵਿੱਚ ਰੰਗਿਆ ਜਾਂਦਾ ਹੈ। ਅੱਜ ਇੱਕ ਸਾਵਣ ਹੈ, ਜਦੋਂ ਸਾਵਣ ਦੀ ਆਰੰਭਤਾ ਹੁੰਦੀ ਤੇ ਆਟੋਮੈਟਿਕ ਸਾਡਾ ਧਿਆਨ ਜਾਂਦਾ ਹੈ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ ਵੱਲ। ਅੱਜ ਦੇ ਦਿਨ 1745 ਈਸਵੀ ਨੂੰ ਇੱਕ ਸਾਵਣ ਵਾਲੇ ਦਿਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ। ਭਾਈ ਤਾਰੂ ਸਿੰਘ ਜੀ ਦਾ ਜਦੋਂ ਜੀਵਨ ਅਸੀਂ ਵੇਖੀਏ, ਪੂਲੇ ਨਗਰ ਦੇ ਅੰਦਰ ਆਪ ਜੀ ਦਾ ਜਨਮ ਹੋਇਆ। ਬਾਲਕ ਅਵਸਥਾ ਦੇ ਵਿੱਚ ਹੀ ਪਿਤਾ ਦਾ ਸਾਇਆ ਸਿਰ ਤੋਂ ਚਲਿਆ ਗਿਆ। ਮਾਤਾ ਜੀ ਨੇ ਭਾਈ ਤਾਰੂ ਸਿੰਘ ਜੀ ਅਤੇ ਇਹਨਾਂ ਦੀ ਛੋਟੀ ਭੈਣ ਦੋਹਾਂ ਦੀ ਬੜੇ ਪਿਆਰ ਦੇ ਨਾਲ ਪਾਲਣਾ ਪੋਸ਼ਣਾ ਕੀਤੀ। ਗੁਰਬਾਣੀ ਦੀਆਂ ਲੋਰਾਂ ਦੇ ਕਰਕੇ ਮਾਤਾ ਨੇ ਇਸ ਗੁਰਸਿੱਖ ਬੱਚੇ ਦੀ ਪਾਲਣਾ ਕੀਤੀ। ਦੁੱਧ ਮੱਖਣਾਂ ਦੇ ਨਾਲ ਇਸ ਬੱਚੇ ਨੂੰ ਲਾਡਾਂ ਦੇ ਨਾਲ ਪਾਲਿਆ ਤੇ ਸ਼ੁਭ ਸਿੱਖਿਆ ਮਾਤਾ ਦਿੰਦੀ ਹੈ। ਬੈਠ ਕਰਕੇ ਪੁੱਤਰ ਇਸ ਪੰਥ ਦੇ ਵਾਸਤੇ ਜਿਹੜੇ ਗੁਰੂ ਦੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਆਪਣੀਆਂ ਜਾਨਾਂ ਤਲੀਆਂ ਤੇ ਰੱਖੀਆਂ, ਕਿਤੇ ਉਹਨਾਂ ਐਸੇ ਮਰ ਜੀਵੜੇ ਗੁਰਸਿੱਖਾਂ ਦੀ ਸੇਵਾ ਦਾ ਮੌਕਾ ਮਿਲ ਜਾਵੇ, ਗੁਰੂ ਕਲਗੀਧਰ ਦੀਆਂ ਖੁਸ਼ੀਆਂ ਮਿਲ ਸਕਦੀਆਂ ਨੇ। ਮਾਤਾ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਜਦੋਂ ਸੁਰਤ ਸੰਭਾਲੀ ਹੈ, ਪਿਤਾ ਵਾਲੀ ਕਿਰਤ ਖੇਤੀਬਾੜੀ ਕਰਨ ਲੱਗੇ, ਜ਼ਮੀਨ ਠੇਕੇ ਤੇ ਮਾਮਲੇ ਤੇ ਲੈ ਕਰਕੇ ਸਰਕਾਰ ਨੂੰ ਉਹਦਾ ਟੈਕਸ ਭਰ ਕਰਕੇ ਖੇਤੀ ਕਰਦੇ ਨੇ, ਆਪਣੇ ਪਰਿਵਾਰ ਵਾਸਤੇ ਦਾਣੇ ਪੈਦਾ ਕਰਦੇ, ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨ ਤੋਂ ਪਹਿਲਾਂ ਉਹ ਗੁਰੂ ਦੇ ਪਿਆਰੇ ਸਿੱਖ ਜਿਹੜੇ ਜੰਗਲਾਂ ਵਿੱਚ ਬੈਠੇ ਨੇ, ਜਿਨ੍ਹਾਂ ਦੇ ਘਰ ਘਾਟ ਜ਼ਕਰੀਆ ਖਾਨ ਨੇ ਤਬਾਹ ਕਰ ਦਿੱਤੇ, ਜਿਨ੍ਹਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਜ਼ਕਰੀਆ ਖਾਨ ਨੇ, ਜਿਨ੍ਹਾਂ ਦੇ ਪਰਿਵਾਰਾਂ ਨੂੰ ਤਸੀਹੇ ਦੇ ਕਰਕੇ ਖਤਮ ਕਰ ਦਿੱਤਾ, ਸ਼ਹੀਦ ਕਰ ਦਿੱਤਾ, ਉਹ ਜੰਗਲਾਂ ਵਿੱਚ ਦਿਨ ਕੱਟਦੇ ਨੇ। ਗੁਰਮੁਖ ਮਰ ਜੀਵੜੇ ਸੂਰਮੇ ਸਿੱਖ, ਉਹਨਾਂ ਦੇ ਬਾਬਤ ਮਾਤਾ ਜੀ ਨੂੰ ਫਿਰ ਕਹਿਣ ਲੱਗੇ, ਭਾਈ ਤਾਰੂ ਸਿੰਘ ਜੀ, ਮਾਤਾ ਜੀ ਇਸ ਤਰ੍ਹਾਂ ਕਰਿਆ ਕਰੋ, ਕੁਝ ਜਿਹੜੇ ਪ੍ਰਸ਼ਾਦੇ ਤਿਆਰ ਕਰਿਆ ਕਰੋ, ਦਾਲ ਬਣਾਇਆ ਕਰੋ, ਜਦੋਂ ਰਾਤ ਦਾ ਵਕਤ ਹੋਇਆ ਕਰੇਗਾ ਮੈਂ ਉਹਨਾਂ ਸਿੰਘਾਂ ਦੇ ਵਾਸਤੇ ਜੰਗਲਾਂ ਵਿੱਚ ਜਾ ਕੇ ਜਿਹੜੇ ਢਿੱਡੋਂ ਭੁੱਖੇ ਨੇ ਤੇ ਵਸਤਰਾਂ ਤੋਂ ਨੰਗੇਜ ਜੰਗਲਾਂ ਵਿੱਚ ਬੈਠੇ ਉਹਨਾਂ ਦੀ ਸੇਵਾ ਕਰ ਸਕਾਂ। ਪ੍ਰਸ਼ਾਦੇ ਸੀਸ ਤੇ ਰੱਖ ਕਰਕੇ ਦਾਲਾਂ ਸਬਜ਼ੀਆਂ ਘਰੋਂ ਤਿਆਰ ਕਰਕੇ ਰਾਤ ਨੂੰ ਜਾ ਕੇ ਲੰਗਰ ਚਲਾ ਦੇਣੇ, ਤੇ ਇਸੇ ਪ੍ਰਕਾਰ ਜਦੋਂ ਕੋਈ ਨਵਾਂ ਵਸਤਰ ਕੋਈ ਮਾਤਾ ਹੱਥੀਂ ਬੁਣ ਕੇ ਭਾਈ ਤਾਰੂ ਸਿੰਘ ਨੂੰ ਦਿੰਦੀ ਤੇ ਭਾਈ ਤਾਰੂ ਸਿੰਘ ਜੀ ਕਹਿ ਦਿੰਦੇ, ਮਾਤਾ ਇਹ ਵਸਤਰ ਅੱਜ ਦਿਨ ਦੇ ਸਮੇਂ ਨਾ ਦਿਓ, ਇਹ ਰਾਤ ਦੇ ਵਕਤ ਮੈਨੂੰ ਦੇਣਾ, ਤਾਂ ਕਿ ਮਰ ਜੀਵੜੇ ਗੁਰੂ ਦੇ ਜਿਹੜੇ ਸਿੰਘ ਜੰਗਲਾਂ ਵਿੱਚ ਪੋਹ ਮਾਘ ਦੇ ਮਹੀਨੇ ਦੀਆਂ ਰਾਤਾਂ ਕੱਟਦੇ, ਉਹਨਾਂ ਦਾ ਸਰੀਰ ਮੈਂ ਜਾ ਕੇ ਢੱਕ ਸਕਾਂ। ਆਪਣੇ ਘਰ ਦੇ ਵਸਤਰ ਲਿਜਾ ਕੇ ਉਹਨਾਂ ਨੂੰ ਦੇਣੇ, ਆਪਣੇ ਘਰ ਦੇ ਵਿੱਚ ਲੱਕੜਾਂ ਬਾਲ ਕਰਕੇ ਨਿੱਘ ਲੈਣਾ। ਇਸ ਪ੍ਰਕਾਰ ਮਾਤਾ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕਰਕੇ ਸੇਵਾ ਵਿੱਚ ਲੱਗੇ ਨੇ। ਆਪ ਜੀ ਦੇ ਭੈਣ ਜੀ ਛੋਟੇ ਭੈਣ ਅਤੇ ਭਾਈ ਤਾਰੂ ਸਿੰਘ ਦੋਵੇਂ ਪ੍ਰਸ਼ਾਦਾ ਛਕਾਉਣ ਵਾਸਤੇ ਗੁਰੂ ਦੇ ਪਿਆਰੇ ਗੁਰਸਿੱਖਾਂ ਉਹਨਾਂ ਧਰਮੀ ਵੀਰਾਂ ਵਾਸਤੇ ਜਾਂਦੇ ਨੇ ਤੇ ਲੰਗਰ ਛਕਾ ਕੇ ਘਰੇ ਆ ਜਾਂਦੇ ਨੇ। ਅੱਜ ਹੋਰ, ਕੱਲ੍ਹ ਨੂੰ ਹੋਰ, ਪਰਸੋਂ ਨੂੰ ਹੋਰ, ਕਦੇ ਤਵੇ ਦੇ ਉੱਤੇ ਪ੍ਰਸ਼ਾਦੇ ਪੱਕਦੇ, ਅੱਜ ਵੱਡੀਆਂ ਲੋਹਾਂ ਜਿਹੜੀਆਂ ਘਰ ਵਿੱਚ ਚੜ੍ਹ ਗਈਆਂ, ਕਦੇ ਹਾਂਡੀ ਵਿੱਚ ਦਾਲ ਬਣਦੀ ਤੇ ਅੱਜ ਵੱਡੇ ਦੇਗੇ ਚੜ੍ਹ ਗਏ, ਲੰਗਰ ਚੱਲਣੇ ਸ਼ੁਰੂ ਹੋ ਗਏ। ਹਰ ਕੌਮ ਦੇ ਅੰਦਰ ਸਾਧ ਸੰਗਤ ਗਦਾਰ ਵੀ ਪੈਦਾ ਹੁੰਦੇ, ਆਪਣੇ ਹੀ ਆਪਣਿਆਂ ਨੂੰ ਮਾਰਦੇ ਨੇ। ਹਰ ਭਗਤ ਜਿਹੜਾ ਨਿਰੰਜਣੀਆਂ ਜਿਸ ਨੂੰ ਕਿਹਾ ਜਾਂਦਾ, ਇਹ ਮੁਖਬਰੀ ਕਰਦਾ ਸੀ ਸਿੰਘਾਂ ਦੀ ਜਾ ਕਰਕੇ। ਜ਼ਕਰੀਆ ਖਾਨ ਦੇ ਕੋਲ ਲਾਹੌਰ ਦਾ ਗਵਰਨਰ ਹੈ, ਜਿਹੜਾ ਜਾ ਕੇ ਕਹਿਣ ਲੱਗਿਆ ਹਰ ਭਗਤ ਨਿਰੰਜਣੀਆਂ ਕਿ ਜ਼ਕਰੀਆ ਖਾਨ ਜੀ, ਤੁਸੀਂ ਕਹਿੰਦੇ ਸਿੱਖ ਖਤਮ ਕਰ ਦਿੱਤੇ, ਸਿੱਖਾਂ ਦੇ ਘਰ ਤੋੜ ਦਿੱਤੇ ਨੇ, ਤਬਾਹ ਕਰ ਦਿੱਤੇ, ਜ਼ਮੀਨਾਂ ਜ਼ਬਤ ਕਰ ਲਈਆਂ, ਇਹ ਕਿੱਥੋਂ ਖਾਣਗੇ ਤੇ ਕਿਵੇਂ ਪੇਟ ਪਾਲਣਗੇ। ਤੇ ਬਹੁਤ ਸਾਰੇ ਭਾਈ ਤਾਰੂ ਸਿੰਘ ਵਰਗੇ ਪੂਲੇ ਨਗਰ ਦੇ ਵਿੱਚ ਰਹਿ ਕਰਕੇ ਉਹਨਾਂ ਸਿੰਘਾਂ ਵਾਸਤੇ ਲੰਗਰ ਤਿਆਰ ਕਰਦੇ, ਜਾ ਕਰਕੇ ਜੰਗਲਾਂ ਵਿੱਚ ਉਹਨਾਂ ਦੀ ਰਾਤ ਨੂੰ ਸੇਵਾ ਕਰਦੇ ਨੇ। ਇਹ ਜਾ ਕੇ ਜਦੋਂ ਸਾਧ ਸੰਗਤ ਚੁਗਲੀਆਂ ਕੀਤੀਆਂ, ਉੱਥੋਂ ਬਰੰਟ ਜਾਰੀ ਕਰਵਾ ਲਏ, ਲਾਹੌਰ ਵਿੱਚੋਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਇੱਥੇ ਲਾਹੌਰ ਵਿੱਚ ਲਿਆਂਦਾ ਜਾਵੇ। ਤਾਂ ਸਾਧ ਸੰਗਤ ਜਦੋਂ ਉਹ ਬਰੰਟ ਜਾਰੀ ਹੋਏ, ਪੁਲਿਸ ਵਾਲੇ 15-20 ਜਿਹੜੇ ਮੁਲਾਜ਼ਮ ਘਰ ਵਿੱਚ ਆਏ ਨੇ, ਆ ਕੇ ਮਾਤਾ ਨੂੰ ਪੁੱਛਣ ਲੱਗੇ, ਤਾਰੂ ਸਿੰਘ ਕਿੱਥੇ ਹੈ? ਮਾਤਾ ਦੇ ਬੜੇ ਮਿੱਠੇ ਬਚਨ ਸੀ, ਕਹਿੰਦੇ ਬੈਠੋ, ਪਹਿਲਾਂ ਜਲ ਪਾਣੀ ਛਕੋ, ਪ੍ਰਸ਼ਾਦਾ ਪਾਣੀ ਛਕੋ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਲੰਗਰ ਚੱਲਦੇ ਨੇ, ਤੁਸੀਂ ਵੀ ਲੰਗਰ ਵਿੱਚ ਹਿੱਸਾ ਪਾਓ। ਤੇ ਜਦੋਂ ਮਿਠਾਸ ਭਰੇ ਬਚਨ ਉਹਨਾਂ ਨੇ ਸੁਣੇ, ਤਪਦੇ ਹਿਰਦੇ ਸਿਪਾਹੀਆਂ ਦੇ ਠਰ ਗਏ, ਕਹਿਣ ਲੱਗੇ, ਮਾਤਾ ਤੈਨੂੰ ਸੱਚ ਦੱਸੀਏ, ਅਸੀਂ ਤਾਂ ਤੇਰੇ ਪੁੱਤਰ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਹਾਂ। ਮਾਤਾ ਜੀ ਕਹਿਣ ਲੱਗੇ, ਉਹ ਬਾਹਰ ਖੇਤਾਂ ਵੱਲ ਗਏ ਹੋਏ ਨੇ। ਤਾਂ ਉਸ ਵੇਲੇ ਸਾਧ ਸੰਗਤ ਮਾਤਾ ਨੂੰ ਗ੍ਰਿਫਤਾਰ ਕਰਨ ਲੱਗੇ, ਭਾਈ ਸਾਹਿਬ ਜੀ ਦੀ ਛੋਟੀ ਭੈਣ ਨੂੰ ਗ੍ਰਿਫਤਾਰ ਕਰਨ ਲੱਗੇ। ਇਲਾਕੇ ਦੇ ਜਿੰਨੇ ਮੁਸਲਮਾਨ ਵੀਰ, ਸਾਰੇ ਮੁਸਲਮਾਨ ਮਾੜੇ ਨਹੀਂ ਹੁੰਦੇ,
ਇਲਾਕੇ ਦੇ ਜਿੰਨੇ ਹਿੰਦੂ ਵੀਰ ਸਾਰੇ ਹਿੰਦੂ ਮਾੜੇ ਨਹੀਂ ਹੋਇਆ ਕਰਦੇ ਇਕੱਠੇ ਹੋ ਕੇ ਆ ਕੇ ਕਹਿਣ ਲੱਗੇ ਕਿ ਇਹ ਕਦਾ ਚਿੱਤ ਨਹੀਂ ਹੋ ਸਕਦਾ ਕਿ ਭਾਈ ਤਾਰੂ ਸਿੰਘ ਦੀ ਮਾਤਾ ਤੇ ਭੈਣ ਨੂੰ ਗ੍ਰਿਫ਼ਤਾਰ ਕਰਕੇ ਤੁਸੀਂ ਲਾਹੌਰ ਲੈ ਜਾਵੋ। ਉਹਨਾਂ ਨੇ ਵਿਰੋਧ ਕੀਤਾ ਤੇ ਕੁਝ ਮਾਇਆ ਇਕੱਠੀ ਕਰਕੇ ਸਿਪਾਹੀਆਂ ਦੇ ਹੱਥ ਤੇ ਰੱਖ ਦਿੱਤੀ। ਇੰਨੇ ਨੂੰ ਭਾਈ ਤਾਰੂ ਸਿੰਘ ਜੀ ਜਦੋਂ ਘਰ ਵਿੱਚ ਵੜੇ ਨੇ, ਇਹਨਾਂ ਨੇ ਉਸੇ ਵੇਲੇ ਹੱਥਾਂ ਨੂੰ ਹੱਥ ਕੜੀਆਂ ਲਾ ਕੇ ਤੇ ਪੈਰਾਂ ਨੂੰ ਬੇੜੀਆਂ ਪਾ ਕਰਕੇ ਲੈ ਤੁਰੇ ਨੇ। ਤਾਂ ਨਗਰ ਦਿਆਂ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਤਨ ਮਨ ਆਪਣਾ ਵਾਰਨ ਵਾਸਤੇ ਤਿਆਰ ਸੀ ਗੁਰੂ ਦੇ ਪਿਆਰੇ ਸਿੰਘ ਤੋਂ, ਉਹਨਾਂ ਨੇ ਕਿਹਾ ਕਹਿੰਦੇ ਭਾਈ ਤਾਰੂ ਸਿੰਘ ਸਾਨੂੰ ਆਗਿਆ ਕਰਦੇ, ਇਹਨਾਂ ਨੂੰ ਨਗਰ ਦੀ ਹੱਦ ਤੋਂ ਬਾਹਰ ਨਹੀਂ ਜਾਣ ਦਿੰਦੇ। 15-20 ਸਿਪਾਹੀ ਨੇ ਇਲਾਕੇ ਦੇ ਸਾਹਮਣੇ ਕੀ ਚੀਜ਼ ਨੇ ਵੱਢ ਵੱਢ ਕੇ ਟੁਕੜੇ ਕਰ ਦਿਆਂਗੇ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਨਹੀਂ, ਐਸਾ ਨਹੀਂ ਕਰਨਾ, ਜਿਹੜੇ ਸਿੰਘ ਭੁੱਖੇ ਬੈਠੇ ਨੇ ਜੰਗਲਾਂ ਵਿੱਚ ਉਹਨਾਂ ਦੀ ਤੁਸੀਂ ਸੇਵਾ ਕਰਨੀ, ਜੇ ਮੇਰੀਆਂ ਖੁਸ਼ੀਆਂ ਲੈਣੀਆਂ, ਮੈਂ ਸ਼ਹਾਦਤ ਦਾ ਜਾਮ ਪੀਣ ਵਾਸਤੇ ਜਾ ਰਿਹਾ ਹਾਂ, ਮੇਰੀ ਸ਼ਹਾਦਤ ਦੇ ਵਿੱਚ ਅੜਿੱਕਾ ਨਾ ਬਣੋ, ਮੈਨੂੰ ਜਾਣ ਦਿਓ, ਮੈਂ ਗੁਰੂ ਕਲਗੀਧਰ ਦੀ ਗੋਦ ਦਾ ਸ਼ਿੰਗਾਰ ਬਣਨਾ। ਜਾ ਕਰਕੇ ਭਾਈ ਤਾਰੂ ਸਿੰਘ ਜੀ ਨਗਰ ਨਿਵਾਸੀਆਂ ਨੂੰ ਰੋਕ ਕਰਕੇ ਹਦਾਇਤ ਕਰਕੇ ਕਿ ਸਿੰਘਾਂ ਦੀਆਂ ਸੇਵਾਵਾਂ ਤੁਸੀਂ ਸਾਰਿਆਂ ਨੇ ਕਰਨੀ ਆ, ਲਾਹੌਰ ਵੱਲ ਨੂੰ ਗਏ ਨੇ। ਜਦੋਂ ਜ਼ਕਰੀਆ ਖਾਨ ਦੇ ਜਾ ਕੇ ਦਰਬਾਰ ਵਿੱਚ ਪੇਸ਼ੀ ਹੋਈ, ਬਹੁਤ ਸਾਰੇ ਉੱਥੇ ਅਟਪਟੇ ਸਵਾਲ ਕੀਤੇ ਗਏ। ਭਾਈ ਸਾਹਿਬ ਜੀ ਦੀ ਟੇਕ ਜਿਹੜੀ ਗੁਰੂ ਕਲਗੀਧਰ ਦੇ ਚਰਨਾਂ ਦੇ ਵਿੱਚ ਸੀ, ਬੜੇ ਲਹਿਜੇ ਦੇ ਨਾਲ ਬੜੇ ਸੋਹਣੇ ਢੰਗ ਨਾਲ ਜਵਾਬ ਦਿੱਤੇ ਤੇ ਜਦੋਂ ਕਹਿਣ ਲੱਗੇ ਸਾਡਾ ਇਸਲਾਮ ਧਰਮ ਕਬੂਲ ਕਰ ਲਓ, ਜਗੀਰਾਂ ਦੇ ਦਿਆਂਗੇ ਤੁਹਾਨੂੰ, ਲੜਕੀਆਂ ਦੇ ਡੋਲੇ ਦੇ ਦਿਆਂਗੇ, ਸੂਬੇ ਦੇ ਵਿੱਚੋਂ ਕੁਝ ਹਿੱਸਾ ਇਲਾਕੇ ਦਾ ਤੁਹਾਨੂੰ ਰਾਜ ਕਰਨ ਵਾਸਤੇ ਦੇ ਦਿਆਂਗੇ, ਭਾਈ ਤਾਰੂ ਸਿੰਘ ਜੀ ਨੇ ਕਹਿ ਦਿੱਤਾ। ਕਹਿਣ ਲੱਗੇ ਕਿ ਮੇਰੀ ਤੇ ਜਿਹੜੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਣੀ ਚਾਹੀਦੀ ਹੈ। ਸਾਧ ਸੰਗਤ ਜੀ ਜਦੋਂ ਇਹ ਲੰਗਰ ਛਕਾਉਣ ਵਾਸਤੇ ਜਾਇਆ ਕਰਦੇ ਸੀ ਅੱਧੀ ਰਾਤ ਦੇ ਭਗਤ ਸਿੰਘਾਂ ਨੂੰ ਜੰਗਲਾਂ ਵਿੱਚ, ਉਹ ਰੱਬ ਦੇ ਪਿਆਰੇ ਇਹੀ ਬਚਨ ਕਿਹਾ ਕਰਦੇ ਸੀ, ਤਾਰੂ ਸਿੰਘ ਤੇਰੀ ਸੇਵਾ ਨੇ ਮਨ ਪ੍ਰਸੰਨ ਕਰ ਦਿੱਤਾ, ਤੂੰ ਗੁਰੂ ਗੋਬਿੰਦ ਸਿੰਘ ਦੀ ਜਾ ਕੇ ਗੋਦ ਦਾ ਸ਼ਿੰਗਾਰ ਬਣ ਜਾਵੇਂ ਤੇ ਤੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਦਰਵੇਸ਼ ਬੰਦੇ ਰੱਬ ਦੇ ਪਿਆਰੇ ਗੁਰੂ ਦੀ ਬਾਣੀ ਪੜ੍ਹਨ ਵਾਲਿਆਂ ਦੇ ਬਚਨ ਕਦੇ ਟਲਿਆ ਨਹੀਂ ਕਰਦੇ। ਉਹ ਬਚਨ ਜਦੋਂ ਜਾ ਕੇ ਲਾਹੌਰ ਜ਼ਕਰੀਆ ਖਾਨ ਦੇ ਸਾਹਮਣੇ ਕਹੇ ਨੇ ਤਾਂ ਸਾਧ ਸੰਗਤ ਜੀ ਉੱਥੇ, ਫਿਰ ਜ਼ਕਰੀਆ ਖਾਨ ਨੇ ਗੁੱਸੇ ਵਿੱਚ ਆ ਕੇ ਇਹ ਸ਼ਬਦ ਵਰਤੇ, ਕਹਿੰਦਾ ਜਿਹੜੇ ਕੇਸਾਂ ਦਾ ਤੂੰ ਮਾਣ ਕਰਦਾ ਇਹ ਕੇਸ ਮੈਂ ਜੁੱਤੀਆਂ ਮਾਰ ਕੇ ਤੇਰੇ ਲਾਹਾਂਗਾ। ਭਾਈ ਤਾਰੂ ਸਿੰਘ ਜੀ ਦੀ ਰਸਨਾ ਤੋਂ ਬਚਨ ਹੋਏ, ਕਹਿੰਦੇ ਜ਼ਕਰੀਆ ਖਾਨ ਕਾਹਦਾ ਤੂੰ ਮਾਣ ਗਰੂਰ ਕਰਦਾ, ਇਹ ਮੇਰੀ ਜੁੱਤੀ ਤੈਨੂੰ ਅੱਗੇ ਲਾ ਕੇ ਲਿਜਾਵੇਗੀ। ਸਾਧ ਸੰਗਤ ਇਸੇ ਤਰ੍ਹਾਂ ਹੋਇਆ, ਜਦੋਂ ਨਾਈ ਮੰਗਾ ਲਏ ਨੇ, ਕੈਂਚੀਆਂ ਮੰਗਾ ਲਈਆਂ, ਕੇਸ ਕਤਲ ਕਰਨ ਲੱਗੇ ਤਾਂ ਸ਼ੇਰ ਵਰਗਾ ਰੂਪ ਗੁਰੂ ਦੇ ਸਿੱਖ ਦਾ ਤੇ ਨੇੜੇ ਜਾਣ ਦਾ ਹਿਆ ਨਹੀਂ ਪੈਂਦਾ। ਜਦੋਂ ਕੇਸਾਂ ਵੱਲ ਨਜ਼ਰ ਮਾਰ ਕੇ ਵੇਖਦੇ ਲੋਹੇ ਦੀਆਂ ਤਾਰਾਂ ਵਾਂਗ ਚਮਕਦੇ ਨੇ ਸਿੰਘ ਦੇ ਕੇਸ, ਤਾਂ ਸਾਧ ਸੰਗਤ ਫਿਰ ਉੱਥੇ ਰੰਬੀ ਮੰਗਾ ਲਈ, ਹਥੌੜੇ ਮੰਗਾ ਲਏ ਕਿ ਇਸ ਸਿੰਘ ਦਾ ਖੋਪੜ ਉਤਾਰ ਦਿੱਤਾ ਜਾਵੇ ਤੇ ਤਸੀਹੇ ਦਿੱਤੇ ਗਏ। ਸਾਧ ਸੰਗਤ ਜੀ, ਖੋਪੜ ਜਦੋਂ ਉਤਾਰਿਆ ਗਿਆ ਗੁਰੂ ਦੇ ਪਿਆਰੇ ਸਿੱਖ ਦਾ, ਉਸੇ ਰਾਤ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਜਦੋਂ ਬੰਨ ਨਾ ਪਿਆ ਤੇ ਬੜਾ ਦਰਦ ਹੋਣ ਲੱਗਿਆ, ਤਕਲੀਫ ਮਹਿਸੂਸ ਕੀਤੀ, ਸੁਬੇਗ ਸਿੰਘ ਜੀ ਨੂੰ ਚਰਖੜੀਆਂ ਤੇ ਚੜ ਕਰਕੇ ਸ਼ਹੀਦ ਕੀਤਾ। ਉਹਦੇ ਜਾ ਕੇ ਤਰਲੇ ਕੀਤੇ ਜ਼ਕਰੀਆ ਖਾਨ ਨੇ, ਕਹਿੰਦਾ ਮੈਨੂੰ ਬਖਸ਼ਾ ਦੇ, ਅੱਜ ਬਹੁਤ ਵੱਡਾ ਮੈਂ ਪਾਪ ਕਰ ਲਿਆ, ਸਿੱਖ ਦਾ ਖੋਪੜ ਲਾਹ ਦਿੱਤਾ ਤੇ ਮੈਨੂੰ ਪਿਸ਼ਾਬ ਦਾ ਬੰਨ ਪੈ ਗਿਆ। ਭਾਈ ਸੁਵੇਗ ਸਿੰਘ ਜੀ ਕਹਿੰਦੇ ਕੋਈ ਬਚਨ ਤਾਂ ਨਹੀਂ ਕਰ ਗਿਆ ਗੁਰੂ ਦਾ ਸਿੰਘ, ਤੇ ਹੁਣ ਸ਼ਰਮ ਵੀ ਆਉਂਦੀ ਤੇ ਦੱਸੇ ਵੀ ਕਿਵੇਂ ਨਾ ਜਦੋਂ ਪਿਸ਼ਾਬ ਦਾ ਬੰਨ ਪੈ ਗਿਆ। ਕਹਿੰਦਾ ਬਚਨ ਉਹਨੇ ਕੀਤੇ ਸੀ, ਤੈਨੂੰ ਜੁੱਤੀ ਦੇ ਅੱਗੇ ਲਾ ਕੇ ਲਿਜਾਵਾਂਗਾ। ਭਾਈ ਸੁਵੇਗ ਸਿੰਘ ਨੇ ਚਰਨਾਂ ਦਾ ਜੋੜਾ ਲਾ ਲਿਆ ਭਾਈ ਤਾਰੂ ਸਿੰਘ ਜੀ ਦਾ, ਤੇ ਸਿਰ ਵਿੱਚ ਜਿੰਨੀਆਂ ਜੁੱਤੀਆਂ ਪੈਂਦੀਆਂ ਉਨਾ ਚਿਰ ਪਿਸ਼ਾਬ ਆਉਂਦਾ ਹੈ, ਫਿਰ ਬੰਨ ਲੱਗ ਜਾਂਦਾ, ਫਿਰ ਜੁੱਤੀਆਂ ਸਿਰ ਵਿੱਚ ਪੈਂਦੀਆਂ ਨੇ, ਤੇ ਇਸ ਲਈ ਸਿਰ ਦੇ ਵਾਲ ਸਾਰੇ ਇਹਦੇ ਉਖੇੜੇ ਗਏ। ਜਿਹੜਾ ਗੁਰੂ ਦੇ ਸਿੱਖ ਦੇ ਵਾਲ ਕੇਸਾਂ ਨੂੰ ਜੁੱਤੀਆਂ ਨਾਲ ਲਾਉਣ ਦੇ ਬੋਲ ਬੋਲਦਾ ਸੀ, ਅੱਜ ਜ਼ਕਰੀਆ ਖਾਨ ਦਾ ਸਿਰ ਗੰਜਾ ਹੋ ਗਿਆ। ਸਾਧ ਸੰਗਤ ਜੀ, ਉਸ ਵੇਲੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਦੋਂ ਖੋਪੜ ਲੈ ਗਿਆ ਤੇ ਜਪਜੀ ਸਾਹਿਬ ਦਾ ਪਾਠ ਚੱਲਦਾ ਸੀ, ਇਹ ਸ਼ਹੀਦ ਭਾਈ ਤਾਰੂ ਸਿੰਘ ਜੀ ਉਸੇ ਵੇਲੇ ਸ਼ਹੀਦ ਨਹੀਂ ਹੋ ਗਏ। ਕਿਸੇ ਵਿਦਵਾਨ ਨੇ 20 ਦਿਨ ਦਾ, ਕਿਸੇ ਨੇ 21 ਦਿਨ ਦਾ ਜ਼ਿਕਰ ਕੀਤਾ। ਰਤਨ ਸਿੰਘ ਜੀ ਭੰਗੂ ਜੀ ਨੇ ਜਿਹੜਾ 22 ਦਿਨ ਦਾ ਜ਼ਿਕਰ ਕੀਤਾ ਹੈ। 22 ਦਿਨ ਗੁਰੂ ਦਾ ਸਿੰਘ ਉਸ ਸਰੀਰ ਦੇ ਅੰਦਰ ਰਿਹਾ, 22 ਦਿਨ ਜਪਜੀ ਸਾਹਿਬ ਦੇ ਪਾਠ ਉਸੇ ਤਰ੍ਹਾਂ ਨਿਰੰਤਰ ਚੱਲਦੇ ਰਹੇ। ਉਹਦਾ ਕਾਰਨ ਕੀ ਸੀ? ਜਿੰਨਾ ਚਿਰ ਜ਼ਕਰੀਆ ਖਾਨ ਹੀ ਮਰਦਾ ਸੀ, ਕਿਵੇਂ ਗੁਰੂ ਦਾ ਸਿੰਘ ਬਚਨਾਂ ਤੋਂ ਟਲ ਜਾਵੇ? ਇੱਕ ਸਾਧ ਬਚਨ ਅਟਲਾਦਾ ਉਹਨੂੰ ਅੱਗੇ ਲਾ ਕੇ ਲਿਜਾਣਾ ਸੀ, ਤਾਂ 22ਵੇਂ ਦਿਨ ਜਾ ਕਰਕੇ ਇੱਧਰ ਜ਼ਕਰੀਆ ਖਾਨ ਦੀ ਮੌਤ ਹੁੰਦੀ ਹੈ ਅਤੇ ਗੁਰੂ ਦਾ ਪਿਆਰਾ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਪੰਜ ਭੌਤਿਕ ਦੇਹੀ ਦਾ ਸਰੀਰ ਦਾ ਤਿਆਗ ਕਰ ਜਾਂਦਾ। ਉਸ ਵੇਲੇ ਫਿਰ ਭਾਈ ਸਾਹਿਬ ਜੀ ਦੀ ਜਿਹੜੀ ਅੰਤਲੀ ਰਸਮ ਸੀ, ਇਹ ਭਾਈ ਸੁਵੇਗ ਸਿੰਘ ਜੀ ਨੇ ਆਪਣੇ ਘਰ ਕਮਲਾਂ ਨਾਲ ਕੀਤੀ। ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਸਰੋਵਰ ਦਾ ਇੱਥੋਂ ਜਲ ਮੰਗਾਇਆ ਗਿਆ। ਇਸ ਜਲ ਦੇ ਨਾਲ, ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਸਰੋਵਰ ਦੇ ਜਲ ਨਾਲ, ਭਾਈ ਸੁਵੇਗ ਸਿੰਘ ਜੀ ਨੇ 22 ਦਿਨ ਦਾ ਜੰਮਿਆ ਹੋਇਆ ਖੂਨ ਅਤੇ ਭਾਈ ਤਾਰੂ ਸਿੰਘ ਜੀ ਦੇ ਇੱਕ ਇੱਕ ਅੰਗ ਤੋਂ ਰੋਮ ਰੋਮ ਤੋਂ ਉਹ ਸਾਫ਼ ਕੀਤਾ। ਇਸ਼ਨਾਨ ਹੋਇਆ ਗੁਰੂ ਦੇ ਪਿਆਰੇ ਸਿੰਘ ਦਾ, ਲੱਕੜਾਂ ਮੰਗਾਈਆਂ ਗਈਆਂ, ਚਿਖਾ ਚਿਣੀ ਗਈ ਹੈ ਲਾਹੌਰ ਦੇ ਵਿੱਚ। ਉੱਥੇ ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਚੰਡਾ ਭੇਟਾ ਕੀਤਾ ਗਿਆ। ਐਸੇ ਭਾਈ ਤਾਰੂ ਸਿੰਘ ਜੀ ਅਮਰ ਸ਼ਹੀਦ ਦਾ ਸਾਧ ਸੰਗਤ ਜੀ ਅੱਜ ਸ਼ਹੀਦੀ ਦਿਹਾੜਾ ਹੈ। ਕੋਟ ਕੋਟ ਪ੍ਰਣਾਮ ਹੋਵੇ ਐਸੇ ਅਮਰ ਸ਼ਹੀਦ ਨੂੰ, ਜਿਨ੍ਹਾਂ ਦਾ ਨਾਮ ਅਸੀਂ ਰੋਜ਼ਾਨਾ ਅਰਦਾਸਾਂ ਵਿੱਚ ਲੈਂਦੇ, ਘਰਾਂ ਵਿੱਚ ਫੋਟੋਆਂ ਤਸਵੀਰਾਂ ਲਾ ਲਈਏ ਭਾਈ ਤਾਰੂ ਸਿੰਘ ਜੀ ਦੀਆਂ। ਬੱਚੇ ਪੁੱਛਣਗੇ ਇਹ ਕੀ ਹੋ ਰਿਹਾ, ਅਤੇ ਫਿਰ ਸਾਨੂੰ ਇਤਿਹਾਸ ਸਮਝਾਉਣਾ ਸੌਖਾ ਹੋ ਜਾਵੇਗਾ ਕਿ ਇਸ ਗੁਰੂ ਦੇ ਸਿੰਘ ਨੇ ਕੇਸ ਨਹੀਂ ਕਤਲ ਹੋਣ ਦਿੱਤੇ, ਆਪਣਾ ਆਪਾ ਵਾਰ ਦਿੱਤਾ, ਸ਼ਹਾਦਤਾਂ ਦੇ ਜਾਮ ਪੀ ਗਏ ਨੇ। ਸਾਧ ਸੰਗਤ ਜੀ, ਅੱਜ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਾਰੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਅਤੇ ਵੈਰਾਗ ਦੇ ਨਾਲ ਮਨਾ ਰਹੀਆਂ ਹਨ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਾਵਣ ਦੇ ਮਹੀਨੇ ਦੇ ਦੁਆਰਾ ਇੱਥੇ ਬਚਨ ਕਰਦੇ ਨੇ, ਇੱਕੋ ਨਾਮ ਆਧਾਰ, ਜਿਨ੍ਹਾਂ ਨੂੰ ਭਾਈ ਤਾਰੂ ਸਿੰਘ ਜੀ ਵਾਂਗ ਇੱਕੋ ਵਾਹਿਗੁਰੂ ਦੇ ਨਾਮ ਦਾ ਆਧਾਰ ਆਸਰਾ ਮਿਲ ਜਾਂਦਾ, ਉਹਨਾਂ ਦੇ ਮਨ ਵਿੱਚ ਵੀ ਸੱਚੇ ਨਾਮ ਦੀ ਰੰਗਤ ਲੱਗ ਜਾਂਦੀ, ਤਨ ਕਰਕੇ ਵੀ ਉਹਨਾਂ ਨੂੰ ਰੰਗਤ ਵਾਹਿਗੁਰੂ ਦੇ ਨਾਮ ਦੀ ਹੁੰਦੀ, ਚਿਹਰਿਆਂ 'ਤੇ ਲਾਲੀਆਂ ਆ ਜਾਂਦੀਆਂ ਨੇ, ਅੰਦਰ ਉਹਨਾਂ ਦੇ ਅਜਪਾ ਅਜਾਪ ਚੱਲ ਪੈਂਦੇ ਹਨ। ਇਸ ਲਈ ਪਰਮਾਤਮਾ ਦੇ ਇੱਕੋ ਨਾਮ ਦਾ ਆਧਾਰ ਆਸਰਾ ਲੈ ਕੇ ਮਨ ਅਤੇ ਤਨ ਸਰੀਰ ਵਿੱਚ ਸੱਚਾ ਰੰਗ ਪਰਮਾਤਮਾ ਦਾ ਪ੍ਰੇਮ ਲੱਗ ਜਾਂਦਾ ਹੈ।
ਵੇਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ,
ਜਿਨ੍ਹਾਂ ਨੇ ਇੱਕ ਨਾਮ ਦਾ ਆਸਰਾ ਲੈ ਲਿਆ ਉਹਨਾਂ ਨੂੰ ਵੇਖਿਆ ਮਾਇਆ ਦੇ ਜਿੰਨੇ ਰੰਗ ਨੇ ਕੁੜਾਵਿਆ ਝੂਠੇ ਦਿਸਦੇ ਨੇ। ਕਿਸ ਤਰ੍ਹਾਂ ਦਿਸਦੇ? ਦਿਸਣ ਸਭੇ ਸ਼ਾਰ, ਸ਼ਾਰ ਨਾਮ ਹੁੰਦਾ ਸਵਾਹ ਦੀ ਨਿਆਈ, ਨਿਕੰਮੇ ਪ੍ਰਤੀਤ ਹੁੰਦੇ ਹਨ।
ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ,
ਜਿਹੜੀ ਹਰੀ ਪਰਮਾਤਮਾ ਦੇ ਨਾਮ ਦੀ ਅੰਮ੍ਰਿਤ ਮਿਰਤੂ ਤੋਂ ਰਹਿਤ ਕਰ ਦੇਣ ਵਾਲੀ ਸਵਾਂਤੀ ਬੂੰਦ ਹੈ, ਸੁਹਾਵਣੀ ਸੋਭਨੀਕ, ਇਹ ਕਦੋਂ ਮਿਲਦੀ? ਮਿਲ ਸਾਧੂ ਪੀਵਣ ਹਾਰ, ਜਦੋਂ ਸਾਧੂ ਸ੍ਰੇਸ਼ਟ ਗੁਰਾਂ ਨਾਲ ਜੀਵ ਦਾ ਮਿਲਾਪ ਹੋ ਜਾਂਦਾ, ਗੁਰੂ ਵਾਲਾ ਬਣ ਜਾਂਦਾ, ਜਦੋਂ ਨਿਸ਼ਕਾਮ ਕਰਨ ਵਾਲੇ ਸਾਧੂ ਗੁਰਮੁਖਾਂ ਦਾ ਮਿਲਾਪ ਹੋ ਜਾਂਦਾ ਹੈ।
ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ,
ਵਣ ਜਿਹੜੇ ਜੰਗਲ ਹਨ, ਤ੍ਰਿਣ ਕੱਖ ਨੇ, ਸਾਰੇ ਹੀ ਮੌਲਿਆ ਦਾ ਅਰਥ ਪਰਮਾਤਮਾ ਦੇ ਨਾਲ ਮਿਲਣ ਕਰਕੇ ਖੇੜੇ ਵਿੱਚ ਆ ਜਾਂਦੇ ਨੇ। ਗੁਰੂ ਦੇ ਸਿੱਖ ਦਾ ਬਣ ਜਿਹੜਾ ਸਰੀਰ ਹੈ ਅਤੇ ਤ੍ਰਿਣ ਜਿਹੜੇ ਇੰਦਰੇ ਹਨ, ਪਰਮਾਤਮਾ ਦਾ ਨਾਮ ਜਪਣ ਕਰਕੇ ਸਾਰੇ ਖੇੜੇ ਵਿੱਚ ਹੋ ਜਾਂਦੇ ਨੇ। ਪਰਮਾਤਮਾ ਕੈਸਾ ਸਮਰੱਥ ਹੈ, ਸਭ ਕੁਝ ਕਰਨ ਅਤੇ ਕਰਵਾਉਣ ਵਾਲਾ, ਪੁਰਖ ਵਿਆਪਕ ਅਤੇ ਅਪਾਰ, ਪਾਰਾਵਾਰ ਤੋਂ ਰਹਿਤ ਹੈ।
ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ,
ਹਰੀ ਪਰਮਾਤਮਾ ਨੂੰ ਮਿਲਣ ਵਾਸਤੇ ਤਾਂ ਭਾਈ ਹਰ ਕਿਸੇ ਦਾ ਮਨ ਲੋਚਦਾ ਚਾਹੁੰਦਾ ਹੈ, ਪਰੰਤੂ ਜਿਹੜੇ ਨਿਸ਼ਕਾਮ ਕਰਮ ਨੇ ਇਹੀ ਪਰਮਾਤਮਾ ਦੇ ਨਾਲ ਮਿਲਾਉਣ ਵਿੱਚ ਸਹਾਈ ਹੁੰਦੇ ਹਨ।
ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ।
ਜਿਨ੍ਹਾਂ ਸਖੀਆਂ ਮਹਾਤਮਾ ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਲਈ ਹੈ, ਅਸੀਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਕੁਰਬਾਨ ਜਾਂਦੇ ਹਾਂ।
ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ।
ਜਿਵੇਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਹੇ ਹਰੀ ਪਰਮਾਤਮਾ ਸਾਡੇ ਤੇ ਮਾਇਆ ਕਿਰਪਾ ਦ੍ਰਿਸ਼ਟੀ ਕਰੋ। ਜਿਵੇਂ ਗੁਰਮੁਖਾਂ ਦੇ ਜਿਹੜੇ ਜੀਵਨ ਸ਼ਬਦ ਦੇ ਕਰਕੇ ਨਾਮ ਬਾਣੀ ਦਾ ਰਸ ਦੇ ਕਰਕੇ ਸਵਾਰ ਦਿੱਤੇ ਨੇ, ਸਾਡਾ ਵੀ ਜੀਵਨ ਆਪ ਜੀ ਸਵਾਰ ਦਿਓ।
ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ।
ਸਾਵਣ ਦਾ ਮਹੀਨਾ ਉਹਨਾਂ ਵਾਸਤੇ ਸੁਹਾਗਣੀ ਸੁਹਾਗਵੰਤੀਆਂ ਵਾਸਤੇ ਸਫਲਾ ਹੈ ਭਾਈ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਵਾਹਿਗੁਰੂ ਦੇ ਨਾਮ ਦਾ ਹਾਰ ਆ ਕੇ ਟਿਕ ਗਿਆ। ਜਿਨ੍ਹਾਂ ਗੁਰਮੁਖਾਂ ਨੇ ਆਪਣੇ ਸਵਾਸਾਂ ਰੂਪ ਤਾਗੇ ਵਿੱਚ ਪਰਮਾਤਮਾ ਦੇ ਨਾਮ ਦੇ ਐਸੇ ਸੋਚੇ ਮੋਤੀ ਪਰੋ ਕਰਕੇ ਹਾਰ ਬਣਾ ਕੇ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ, ਉਹਨਾਂ ਗੁਰੂ ਪਿਆਰਿਆਂ ਦਾ ਜੀਵਨ ਸਫਲਾ ਹੈ। ਉਹ ਸੁਹਾਗਵੰਤੀਆਂ ਨੇ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਵਾਲੀਆਂ ਹਨ। ਆਓ ਇੱਕ ਸ਼ਬਦ ਲੜੀਵਾਰ ਕਥਾ ਦਾ ਵੀ ਆਪਾਂ ਸਾਧ ਸੰਗਤ ਜੀ ਸਾਂਝਾ ਕਰ ਲਈਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਚਰਨ ਕਮਲ ਬਿਰਹੰ ਖੁਜੰਤ ਬੈਰਾਗੀ ਦਹ ਦਿਸੈ।
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੈਤ ਸ੍ਰੀ ਰਾਗਣੀ ਦੀ ਜਿਹੜੀ ਵਾਰ ਹੈ ਇਸ ਦੇ ਅੰਦਰ ਅੱਜ ਇਹ ਅੱਠਵਾਂ ਸਲੋਕ ਵਾਹਿਗੁਰੂ ਸੱਤਵਾਂ ਸਲੋਕ ਸਾਨੂੰ ਬਖਸ਼ਿਸ਼ ਕੀਤਾ ਹੈ। ਸਲੋਕ ਦਾ ਅਰਥ ਹੁੰਦਾ ਹੈ ਜਿਹੜਾ ਸਾਧ ਸੰਗਤ ਸਵੈ ਲੋਕ ਦੀ ਪ੍ਰਾਪਤੀ ਕਰਵਾ ਦੇਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਚਰਨ ਕਮਲ ਬਿਰਹੰ, ਜਿਨ੍ਹਾਂ ਗੁਰੂ ਦੇ ਪਿਆਰਿਆਂ ਦਾ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਬਿਰਹੰ ਕਹੀਏ ਪ੍ਰੇਮ ਲੱਗ ਗਿਆ। ਖੋਜਾਂਤ ਬੈਰਾਗੀ ਦਹਿ ਦਿਸੈ, ਉਹ ਬੈਰਾਗ ਦੇ ਸੰਯੋਗਤ ਹੋ ਕਰਕੇ ਦਸੋ ਦਿਸ਼ਾ ਦੇ ਵਿੱਚ ਹੀ ਪਰਮਾਤਮਾ ਨੂੰ ਖੋਜਾਂਤ ਖੋਜਦੇ ਹਨ।
ਤਿਆਗੰਤ ਕਪਟ ਰੂਪ ਮਾਇਆ,
ਉਹਨਾਂ ਨੇ ਜਿਹੜੀ ਕਪਟ ਛਲ ਰੂਪ ਮਾਇਆ ਹੈ ਇਹਨੂੰ ਤਿਆਗ ਦਿੱਤਾ, ਛੱਡ ਦਿੱਤਾ, ਮਨ ਦੀ ਬਿਰਤੀ ਦੇ ਵਿੱਚੋਂ ਹੀ ਪਰੇ ਕਰ ਦਿੱਤਾ ਹੈ।
ਨਾਨਕ ਆਨੰਦ ਰੂਪ ਸਾਧ ਸੰਗ ਮਹਿ,
ਐਸੀ ਅਵਸਥਾ ਉਹਨਾਂ ਨੂੰ ਪ੍ਰਾਪਤ ਕਿੱਥੋਂ ਹੁੰਦੀ? ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੀ ਸਾਧ ਸੰਗਤ ਹੈ ਗੁਰੂ ਦੇ ਪਿਆਰਿਆਂ ਦੀ, ਸਾਧ ਸੰਗਤ ਦਾ ਸੰਗਮ ਕਹੀਏ ਜਿਹੜਾ ਮਲਾਪ ਹੈ, ਸੰਗਤ ਦਾ ਇਕੱਠ ਹੈ, ਇਹਦੇ ਵਿੱਚੋਂ ਆ ਕਰਕੇ ਗੁਰੂ ਦਾ ਪਿਆਰਾ ਗੁਰਸਿੱਖ ਗੁਣ ਸਿੱਖ ਦਾ ਤੇ ਆਨੰਦ ਵਾਹਿਗੁਰੂ ਦਾ ਸਰੂਪ ਹੀ ਹੋ ਜਾਂਦਾ ਹੈ।
ਮਨ ਸਾਈ ਮੁਖ ਉਚਰਾ,
ਜਿਹੜੇ ਗੁਰੂ ਦੇ ਪਿਆਰੇ ਮਨ ਕਰਕੇ ਸਾਈ ਪਰਮਾਤਮਾ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਦੇ ਨੇ ਤੇ ਮੁਖ ਜਵਾਨ ਦੇ ਨਾਲ ਵੀ ਉਹਦਾ ਉਚਾਰਨ ਕਰਦੇ ਹਨ।
ਵਤਾ ਹੱਬੇ ਲੋ,
ਤੇ ਹੱਬਾ ਦਾ ਅਰਥ ਸਾਰੇ ਹੀ ਲੋ ਲੋਕਾਂ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਬੱਤਾ ਕਹੀਏ ਉਚਾਰਨ ਕਰਕੇ ਸੁਣਾਉਂਦੇ ਨੇ। ਜਿਨ੍ਹਾਂ ਦੇ ਮਨ ਵਿੱਚ ਵੀ ਨਾਮ ਹੈ, ਜਵਾਨ ਵਿੱਚ ਵੀ ਨਾਮ, ਜਿੱਥੇ ਬੈਠਦੇ ਨੇ ਉੱਥੇ ਵੀ ਪਰਮਾਤਮਾ ਦਾ ਨਾਮ ਸੁਣਾਉਂਦੇ ਹਨ।
ਨਾਨਕ ਹੱਬ ਅਡੰਬਰ ਕੂੜਿਆ,
ਉਹਨਾਂ ਦੀ ਨਜ਼ਰ ਵਿੱਚ ਹੱਬ ਸਾਰੇ ਹੀ ਅਡੰਬਰ, ਜਿਹੜੇ ਸੰਸਾਰ ਦਿਸਦਾ ਹੈ ਇਹ ਸਾਰੇ ਹੀ ਅਡੰਬਰ, ਸੰਸਾਰ ਦੀ ਬਨਾਵਟ ਉਹਨਾਂ ਨੂੰ ਕੂੜਿਆ ਝੂਠੀ ਦਿਸਦੀ ਹੈ। ਉਹ ਆਪਣਾ ਮਨ ਨਹੀਂ ਜੋੜਦੇ ਸੰਸਾਰ ਦੇ ਪਦਾਰਥਾਂ ਨਾਲ।
ਸੁਣ ਜੀਵ ਸੱਚੀ ਸੋਏ,
ਇਹੋ ਜੇ ਗੁਰੂ ਦੇ ਪਿਆਰਿਆਂ ਦੀ ਸੱਚੀ ਜਿਹੜੀ ਸੋਏ ਸੋਭਾ ਹੈ ਉਹਨੂੰ ਸੁਣ ਕਰਕੇ ਅਸੀਂ ਦਾਸ ਵੀ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ।
ਪੌੜੀ ਬਸਤਾ ਟੂਟੀ ਝੁੰਪੜੀ,
ਅੱਗੇ ਪੌੜੀ ਦੇ ਵਿੱਚ ਪੰਜਵੇਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਨੇ ਜਦੋਂ ਤਰਨ ਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਹੇ ਸਨ, ਰਸਤੇ ਦੇ ਵਿੱਚ ਜਿਹੜਾ ਛਾਪੜੀ ਨਾਮ ਕਰਕੇ ਨਗਰ ਆਉਂਦਾ, ਇੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਹੇਮੇ ਦੀ ਕੱਖਾਂ ਦੀ ਕੁੱਲੀ ਵਿੱਚ ਰੁਕੇ ਨੇ। ਇਲਾਕੇ ਦੇ ਖਾਨਾਂ ਨੇ ਰੁਕਣ ਵਾਸਤੇ ਪਠਾਣਾਂ ਨੇ ਮੁਸਲਮਾਨਾਂ ਜਗ੍ਹਾ ਨਹੀਂ ਦਿੱਤੀ। ਸਤਿਗੁਰੂ ਭਾਈ ਹੇਮੇ ਦੇ ਕੋਲ ਗਏ, ਉਹਨੇ ਬੜੀ ਸੇਵਾ ਕੀਤੀ ਸਤਿਗੁਰੂ ਪਾਤਸ਼ਾਹ ਦੀ। ਉਹਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਸਤਿਗੁਰੂ ਨੇ ਤਿੰਨ ਸ਼ਬਦ ਉਚਾਰਨ ਕੀਤੇ ਅਤੇ ਜਿੱਥੇ ਨਾਮ ਜਪੀਏ ਪਰਾ ਪਿਆਰੇ ਸੀ ਅਸਤਲ ਸੋਨ ਚੌਵਾਰੇ, ਇਹ ਵੀ ਉਹਦੀ ਛਪਰੀ ਵਿੱਚ ਸ਼ਬਦ ਉਚਾਰਿਆ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਇਹ ਜਿਹੜਾ ਸ਼ਬਦ ਸਤਿਗੁਰੂ ਪਾਤਸ਼ਾਹ ਨੇ ਇਹ ਵੀ ਉੱਥੇ ਉਚਾਰਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਚਾਹੇ ਭਾਈ ਹੇਮਾ ਇੱਕ ਟੁੱਟੀ ਜਿਹੀ ਕੱਖਾਂ ਦੀ ਝੁੰਪੜੀ ਛੰਨ ਦੇ ਵਿੱਚ, ਕੱਖਾਂ ਦੀ ਕੁੱਲੀ ਦੇ ਵਿੱਚ ਇਹ ਵੱਸਦਾ ਹੈ। ਇਹਦੇ ਪਹਿਨਣ ਵਾਸਤੇ ਵਸਤਰ ਵੀ ਕੋਈ ਚੰਗੇ ਨਹੀਂ ਹਨ, ਜਿੰਨੇ ਚੀਰ ਵਸਤਰ ਨੇ ਛਿੰਨਾ ਪਾਟੇ ਫਟੇ ਪੁਰਾਣੇ ਵਸਤਰ ਹਨ ਸਿੱਖ ਦੇ ਕੋਲ।
ਜਾਤ ਨਾ ਪਤ ਨਾ ਆਦਰ,
ਨਾ ਤਾਂ ਕੋਈ ਜਾਤ ਚੰਗੀ ਜਾਤੀ ਦੇ ਵਿੱਚ ਇਹਨੂੰ ਗਿਣਿਆ ਜਾਂਦਾ, ਨਾ ਪਾਤ ਪੰਗਤੀ ਸ਼੍ਰੇਣੀ ਵਿੱਚ ਇਹਦੀ ਕੋਈ ਗਿਣਤੀ ਹੈ।
ਉਦਿਆਨ ਪਰਮਿੰਨਾ,
ਨਾ ਕੋਈ ਚੰਗਾ ਆਦਰ ਸਤਿਕਾਰ ਦਿੰਦਾ ਇਹ ਗੁਰੂ ਦੇ ਸਿੱਖ ਨੂੰ। ਉਦਿਆਨ ਪਰਮਿੰਨਾ, ਜੰਗਲ ਦੇ ਵਿੱਚ ਵਿਚਾਰਾ ਇਹ ਘੁੰਮਦਾ ਫਿਰਦਾ ਹੈ, ਭਾਵਨਾ ਦਾ ਭਰਿਆ ਹੋਇਆ।
ਮਿੱਤਰ ਨਾ ਇੱਠ ਤਨ ਰੂਪਹੀਣ,
ਚਾਹੇ ਇਹ ਭਾਈ ਹੇਮੇ ਦਾ ਐਸਾ ਜੀਵਨ ਹੈ ਤੇ ਚਾਹੇ ਹੋਰ ਵੀ ਕੋਈ ਗੁਰੂ ਦਾ ਸਿੱਖ ਪਿਆਰਾ ਐਸੇ ਜੀਵਨ ਵਾਲਾ ਹੋਵੇ, ਜਿਹਦਾ ਕੋਈ ਮਿੱਤਰ ਇੱਠ ਨਾਮ ਹੁੰਦਾ ਪਿਆਰਾ ਮਿੱਤਰ ਨਾ ਹੋਵੇ, ਤੇ ਧਨ ਤੋਂ ਵੀ ਖਾਲੀ ਹੋਵੇ, ਰੂਪ ਤੋਂ ਵੀ ਹੀਣਾ ਹੋਵੇ।
ਕਿਸ ਸਾਕ ਨਾ ਸਿੰਨਾ,
ਸਾਕ ਨਾਮ ਹੁੰਦਾ ਸੰਬੰਧੀਆਂ ਦਾ ਤੇ ਸਿੰਨਾ ਰਿਸ਼ਤੇਦਾਰ, ਕੋਈ ਵੀ ਉਸ ਦੇ ਨੇੜੇ ਨਾ ਢੁਕਦਾ ਹੋਵੇ।
ਰਾਜਾ ਸਗਲੀ ਸ੍ਰਿਸ਼ਟ ਕਾ,
ਉਸ ਨੂੰ ਤਾਂ ਭਾਈ ਸਗਲੀ ਸਾਰੀ ਸ੍ਰਿਸ਼ਟੀ ਦਾ ਰਾਜਾ ਜਾਨਣਾ ਕਰੋ, ਸਾਰਿਆਂ ਤੇ ਹੁਕਮ ਉਹਦਾ ਚੱਲਦਾ ਹੈ।
ਹਰ ਨਾਮ ਮਨ ਭਿੰਨਾ,
ਜਿਸ ਦਾ ਨਾਮ ਪਰਮਾਤਮਾ ਦੇ ਨਾਮ ਦੇ ਵਿੱਚ ਭਿੰਨਾ ਭਿੱਜ ਗਿਆ ਹੈ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਪਰਮਾਤਮਾ ਵਾਹਿਗੁਰੂ ਉਹਦੇ ਵੱਲ ਹੋ ਜਾਂਦਾ।
ਇਸ ਕੀ ਧੂੜ ਮਨ ਉਦਰੈ,
ਇਸ ਤਰ੍ਹਾਂ ਗੁਰੂ ਦੇ ਪਿਆਰੇ ਗੁਰਸਿੱਖ ਦੀ ਭਾਵਨਾ ਵਾਲੇ ਸਿਮਰਨ ਕਰਨ ਵਾਲੇ ਦੇ ਕਿਤੇ ਚਰਨਾਂ ਦੀ ਧੂੜੀ ਮਿਲ ਜਾਵੇ, ਉਹਦੀ ਸ਼ਰਧਾ ਦੀ ਧੂੜੀ, ਪ੍ਰੇਮ ਦਾ ਧੂੜਾ, ਉਹਦੀ ਭਗਤੀ ਦੀ ਜਿਹੜੀ ਭਾਵਨਾ ਦਾ ਧੂੜਾ ਮਿਲ ਜਾਵੇ, ਤਾਂ ਸਾਡੇ ਵਰਗੇ ਜੀਵਾਂ ਦਾ ਵੀ ਉਧਾਰ ਹੋ ਜਾਂਦਾ ਹੈ।
ਰੱਬ ਹੋਏ ਸੋ ਪ੍ਰਸੰਨਾ,
ਤੇ ਪ੍ਰਭੂ ਪਰਮਾਤਮਾ ਵਾਹਿਗੁਰੂ ਉਹ ਗੁਰਸਿੱਖ ਦੇ ਉੱਤੇ ਬਹੁਤ ਹੀ ਪ੍ਰਸੰਨ ਹੁੰਦਾ, ਸਾਰੀਆਂ ਖੁਸ਼ੀਆਂ ਗੁਰਸਿੱਖ ਦੀ ਝੋਲੀ ਵਿੱਚ ਪਾ ਦਿੰਦਾ ਹੈ। ਭਾਈ ਹੇਮੇ ਦੀ ਭਾਵਨਾ ਨੂੰ ਵੇਖ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਸੁੱਕੇ ਹੋਏ ਛੱਪੜ ਦੇ ਵਿੱਚੋਂ ਇੱਕ 8 ਨੁਕਰਾਂ ਵਾਲੀ ਇੱਟ ਚੁੱਕੀ, ਹੇਠੋਂ ਜਲ ਦਾ ਚਸ਼ਮਾ ਪ੍ਰਗਟ ਕੀਤਾ। ਫਿਰ ਸਮੇਂ ਨਾਲ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੂਹ ਲਗਵਾਇਆ ਗੁਰੂ ਅਰਜਨ ਸਾਹਿਬ ਦੇ ਬਚਨਾਂ ਨੂੰ ਯਾਦ ਕਰਕੇ, ਤੇ ਵਰ ਦਿੱਤਾ ਸਥਾਨ ਨੂੰ ਵੀ 8 ਨੁਕਰਾਂ ਵਾਲਾ ਸਥਾਨ ਹੈ, ਵਾਹਿਗੁਰੂ ਇਹ ਜਿਹੜੀ 8 ਨੁਕਰਾਂ ਵਾਲੀ ਇੱਟ ਚੁੱਕੀ ਹੈ ਤੇ ਇੱਥੇ 18 ਦੀ ਬਿਮਾਰੀ ਦਾ ਇਲਾਜ ਹੋਇਆ ਕਰੇਗਾ। ਅੱਜ ਤੱਕ ਉਹ ਗੁਰੂ ਦੇ ਬਚਨ ਸਖਿਆਤ ਹੋ ਰਹੇ ਨੇ, ਗੁਰੂ ਦਾ ਬਚਨ ਕਿਵੇਂ ਮਿੱਥਿਆ ਹੋ ਸਕਦਾ। ਸਾਡੀਆਂ ਭਾਵਨਾ ਵਿੱਚ ਫਰਕ ਪੈ ਸਕਦੇ ਨੇ, ਸਾਡੀ ਸ਼ਰਧਾ ਖੇਰੂੰ ਖੇਰੂੰ ਹੋ ਸਕਦੀ, ਟੁੱਟ ਸਕਦੀ, ਅਸੀਂ ਗੁਰੂ ਤੋਂ ਬੇਮੁੱਖ ਹੋ ਸਕਦੇ। ਸਾਧ ਸੰਗਤ ਗੁਰੂ ਨਹੀਂ ਸਾਨੂੰ ਕਦੇ ਦੂਰ ਕਰਦਾ ਹੈ। ਅੱਜ ਸਮੇਂ ਦੀ ਲੋੜ, ਅਸੀਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਜਾਈਏ, ਭਾਵਨਾ ਨਾਲ ਬਾਣੀ ਪੜ੍ਹੀਏ, ਸਿਮਰਨ ਕਰੀਏ, ਫਿਰ ਸਾਰੀਆਂ ਬਰਕਤਾਂ ਸਾਡੀ ਝੋਲੀ ਵਿੱਚ ਆ ਕਰਕੇ ਪੈ ਜਾਣਗੀਆਂ। ਕਥਾ ਵਿਚਾਰ ਕਰਦਿਆਂ ਭਾਈ ਸਾਹਿਬ ਤਾਰੂ ਸਿੰਘ ਜੀ ਦੇ ਇਤਿਹਾਸ ਦਾ, ਸਾਧ ਸੰਗਤ ਆਪ ਜੀ ਦੇ ਨਾਲ ਬਚਨ ਸਾਂਝਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਰਹਿਮਤ ਕਰਨ, ਕੋਟਾਨ ਕੋਟ ਸ਼ੁਕਰਾਨਾ ਗੁਰੂ ਪਿਆਰੀਆਂ ਸੰਗਤਾਂ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੈ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪਰਸੰਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।